ਕੀਤੀ ਸਫਲ ਵੀ ਉਸੇ ਦੀ ਹੈ ਜਿਸਨੇ ਇੱਕ ਦੀ ਕੀਤੀ। ਇੱਕ ਦੀ ਪਤਵਿਰਤਾ ਹੁੰਦੀ ਹੈ, ਇੱਕ ਬੇੜੀ ਤੇ ਚੜ੍ਹਨ ਵਾਲਾ ਪਾਰ ਉਤਰਦਾ। ਇਸ ਵਾਸਤੇ ਬਾਣੀ ਵਿੱਚ ਇੱਕ ਨੂੰ ਗਾਇਆ, ਇੱਕ ਨੂੰ, ਇੱਕ ਤੁਸੀਂ, ਇੱਕ ਤੁਸੀਂ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਕਰਾ, ਅਸਤ ਏਕ ਜਿਗਰ ਕੋਈ, ਏਕ ਤੁਹੀ, ਏਕ ਤੁਹੀ। ਨਾਨਕ ਲੀਲਾਟ ਲਿਖਿਆ ਸੋਏ, ਮੇਟ ਨਾ ਸਕੇ ਕੋਏ, ਜਿਸਦੀ ਕੀਤੀ ਨੂੰ ਕੋਈ ਮੇਟ ਨਹੀਂ ਸਕਦਾ। ਫਿਰ ਇਹ ਸੰਤ ਕਿਵੇਂ ਮਿਟਾ ਦਿੰਦੇ ਹਨ? ਸੰਤ ਨਹੀਂ ਮਿਟਾਉਂਦੇ, ਸੰਤਾਂ ਵਿੱਚ ਉਹ ਬਹਿ ਕੇ ਆਪ ਮਿਟਾਉਂਦਾ। ਸੰਤਾਂ ਦਾ ਸਰੀਰ ਤਾਂ ਉਹ ਡੱਬੀ ਹੈ ਜਿਸ ਵਿੱਚ ਹੀਰਾ ਹੈ, ਕੀਮਤ ਹੀਰੇ ਦੀ ਹੈ। ਰਵਿਦਾਸ ਨੂੰ ਜਿਸ ਵੇਲੇ ਪੰਡਿਤ ਨੇ ਨਮਸਕਾਰ ਕੀਤੀ, ਉਹ ਪੰਡਿਤ ਜਿਹੜਾ ਸਾਏ ਤੋਂ ਡਰਦਾ ਸੀ, ਤੂੰ ਚਮਾਰ ਹੈ, ਤੇਰਾ ਪਰਛਾਵਾਂ ਨਾ ਮੇਰੇ ਤੇ ਪੈ ਜਾਏ, ਡੰਡੌਤ ਵਿੱਚ ਪਿਆ ਪੰਡਿਤ ਵੇਖ ਕੇ ਰਵਿਦਾਸ ਨੇ ਆਖਿਆ, ਤੇਰੇ ਨਾਮ ਸਰਣਾ, ਮੈਨੂੰ ਨਹੀਂ ਮੱਥਾ ਟੇਕ ਰਿਹਾ, ਤੈਨੂੰ ਟੇਕ ਰਿਹਾ, ਤੇਰੇ ਨਾਮ ਨੂੰ ਟੇਕ ਰਿਹਾ, ਤੇਰੇ ਨਾਮ ਅੱਗੇ ਇਹ ਸਿਰ ਨਿਵਾ ਰਿਹਾ, ਮੈਂ ਨਹੀਂ ਵੱਡਾ, ਤੂੰ ਵੱਡਾ, ਤੇਰਾ ਨਾਮ ਵੱਡਾ ਹੈ। ਪੱਥਰ ਦੀ ਵਡਿਆਈ ਹੈ ਕਿ ਪੱਥਰ ਤੇ ਲਿਖੇ ਨਾਮ ਦੀ? ਕੋਈ ਹੋਰ ਵੀ ਪੱਥਰ ਤਾਰ ਕੇ ਵੇਖੋ ਤਰਦਾ, ਪਰ ਜਿਸ ਤੇ ਨਾਮ ਲਿਖਿਆ ਤੇ ਲਿਖਿਆ ਵੀ ਕੀ ਨੇ? ਰਾਮ ਨੇ। ਜਿਸ ਵਿੱਚ ਵਾਹਿਗੁਰੂ ਦਾ ਨਿਵਾਸ ਸੀ ਉਹਦੇ ਲਿਖਿਆ ਪੱਥਰ ਤਰ ਖੜੋਤੇ, ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈ, ਇਹ ਕੁਦਰਤ ਹੈ। ਕਦੇ ਅੱਜ ਤਾਈਂ ਤਰਿਆ ਨਹੀਂ, ਪਰ ਤਰਿਆ ਕਦੋਂ? ਜਦੋਂ ਉੱਤੇ ਨਾਮ ਲਿਖਿਆ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਟਹਿਲ ਕਰੋ ਤੋ ਇੱਕ ਕੀ, ਇੱਕ ਦੀ ਟਹਿਲ ਕਰਨੀ ਹੈ, ਪਰ ਟਹਿਲ ਕਰਨੀ ਆਉਂਦੀ ਨਹੀਂ, ਟਹਿਲ ਕੀਤੀ ਫਲਦੀ ਨਹੀਂ, ਟਹਿਲ ਦਾ ਮਹਿਲ ਨਹੀਂ ਮਿਲਦਾ, ਮੇਵਾ ਨਹੀਂ ਮਿਲਦਾ। ਇਸ ਵਾਸਤੇ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾ, ਨਾਲ ਸਾਧੂ ਦੀ ਕਿਰਪਾ ਦੀ ਲੋੜ ਹੈ। ਕਿਰਪਾ ਸਾਧ ਦੀ ਟਹਿਲ ਕਰਨੀ ਹੈ, ਇੱਕ ਦੀ ਸਾਧ ਨੇ ਟਹਿਲ ਕਰਨੀ ਸਿਖਾਵਣੀ ਹੈ। ਜਿਵੇਂ ਕਿਸੇ ਦੇ ਘਰ ਕੋਈ ਜਾਂਦਾ ਹੈ, ਜੀ ਮੇਰੀ ਸਿਫਾਰਿਸ਼ ਕਰ, ਮੈਂ ਉਸ ਘਰ ਵਿੱਚ ਨੌਕਰੀ ਕਰਨੀ ਹੈ, ਮੇਰੀ ਸਿਫਾਰਿਸ਼ ਕਰੋ। ਜਿੰਨਾ ਚਿਰ ਉਹ ਸਿਫਾਰਿਸ਼ ਨਹੀਂ ਹੁੰਦੀ, ਉਸਦੇ ਘਰ ਦੇ ਭਾਂਡੇ ਮਾਂਜਦਾ, ਉਸਦੇ ਘਰ ਦੇ ਕੱਪੜੇ ਧੋਂਦਾ, ਟਹਿਲ ਉਸ ਦੀ ਕਰ ਰਿਹਾ। ਕਿਸ ਵਾਸਤੇ? ਕਿ ਜਿਹਦੀ ਮੈਂ ਟਹਿਲ ਕਰਨੀ ਹੈ ਤੁਸੀਂ ਸਿਫਾਰਿਸ਼ ਕਰ ਦਿਓ, ਟਹਿਲ ਤਾਂ ਉਸ ਦੀ ਕਰਨੀ ਹੈ, ਸਿਫਾਰਿਸ਼ ਵਾਸਤੇ ਇਸ ਦੀ ਟਹਿਲ ਕਰ ਰਿਹਾ। ਤੇ ਜੇ ਇਹਨੇ ਆਪਣੀ ਟਹਿਲ ਵਿੱਚ ਲਾ ਲਿਆ ਤੇ ਅਗਾਂਹ ਸਿਫਾਰਿਸ਼ ਕੀਤੀ ਨਹੀਂ, ਇਸ ਜੇਡਾ ਵੀ ਕੋਈ ਬੇਈਮਾਨ ਹੈ। ਤੇ ਫਿਰ ਉਹ ਟਹਿਲ ਕਰਨ ਵਾਲਾ ਕੀ ਆਖਦਾ, ਵੀ ਮੈਂ ਤਾਂ ਧੋਖਾ ਖਾ ਗਿਆ। ਮੈਂ ਇੱਕ ਵਾਰੀ ਅੰਮ੍ਰਿਤਸਰ ਗਿਆ ਵਾਇਲਨ ਸਿੱਖਣ, ਪਤਾ ਲੱਗਾ ਵੀ ਆਹ ਬੜਾ ਉਸਤਾਦ ਹੈ। ਜਿਵੇਂ ਉਹਨੂੰ ਆਖਿਆ ਵਾਇਲਨ ਸਿੱਖਣਾ, ਉਹਨੇ ਆਖਿਆ ਸਿੱਖੋ ਜੀ, ਐਸਾ ਸਿਖਾਵਾਂ ਵਜਾਓਗੇ ਤਾਂ ਦੁਨੀਆ ਦੰਗ ਰਹਿ ਜਾਏ। ਨਾਮ ਅੱਗੇ ਹੀ ਸੁਣਿਆ ਸੀ, ਗੱਲਾਂ ਸੁਣ ਕੇ ਮਨ ਮੰਨ ਗਿਆ ਵੀ ਠੀਕ ਹੈ, ਹੁਣ ਵਾਇਲਨ ਕੋਈ ਨਹੀਂ, ਸਿੱਖਾਂ ਕਿਵੇਂ? ਆਂਦੇ ਨੇ ਚੱਲ ਲਾਹੌਰ ਵਾਇਲਨ ਲਿਆਈਏ। ਲਾਹੌਰ ਗਏ, ਕਿਤਨਾ ਖਰਚਾ ਕੀਤਾ, ਉਹ ਮੇਰੇ ਤੋਂ ਹੀ ਹੋਣਾ ਸੀ ਕਿਉਂਕਿ ਲਿਆਇਆ ਜੋ ਮੈਂ, ਆਣ ਜਾਣ ਦਾ ਖਰਚਾ ਕੀਤਾ, ਵਾਇਲਨ ਲਿਆਂਦਾ, ਉਸ ਨਾਲ ਕੀਰਤਨ ਕਰਾਏ, ਪੈਸੇ ਵੀ ਕੋਈ ਨਾ ਲੈ, ਇਸ ਕੋਲ ਵਾਇਲਨ ਸਿੱਖਣਾ। ਜਿਸ ਵੇਲੇ ਆਇਆ ਵਾਇਲਨ ਤੇ ਆਖਿਆ ਸਿਖਾ, ਆਂਦਾ ਵੀ ਮੈਨੂੰ ਤਾਂ ਜਾਚ ਨਹੀਂ ਆਉਂਦੀ, ਹੋਏ ਐਡਾ ਧੋਖਾ, ਕਿੰਨੇ ਦਿਨ ਤੇਰੇ ਨਾਲ ਰਿਹਾ, ਤੇਰੇ ਕੀਰਤਨ ਕਰਵਾਏ, ਪੈਸਾ ਇੱਕ ਨਹੀਂ ਲਿਆ, ਤੇਰੀ ਸੇਵਾ ਕੀਤੀ ਹੈ, ਤੇਰੇ ਨਾਲ ਲਾਹੌਰ ਗਿਆ, ਤੇਰਾ ਖਰਚਾ ਪਾੜਾ ਸਭ ਮੇਰੇ ਜਿਵੇਂ, ਹੁਣ ਤੂੰ ਆਖਣਾ ਮੈਨੂੰ ਵਾਇਲਨ ਆਉਂਦਾ ਨਹੀਂ, ਚੰਗਾ ਬਈ ਫਿਰ ਮੈਂ ਸਿੱਖ ਲਾਂਗਾ। ਆਂਦਾ ਫਿਰ ਸ਼ਾਮ ਨੂੰ ਕੀਰਤਨ ਕਰਨਾ ਇਹ ਤਾਂ ਕਰਾ ਜਾ, ਮੈਂ ਕਿਹਾ ਹੁਣ ਪੈਸੇ ਲੱਗਣਗੇ। ਉਹ ਤਾਂ ਇੱਕ ਆਸ ਸੀ ਤਾਂ ਇੱਥੋਂ ਜਿਹੜੀ ਤੂੰ ਬਣਾਈ ਸੀ, ਜਿਸ ਕਰਕੇ ਮੈਂ ਤੇਰਾ ਬਿਨ ਦਮਾ ਗੁਲਾਮ ਸਾਂ, ਹੁਣ ਉਹ ਆਸ ਮੇਰੀ ਟੁੱਟ ਗਈ ਹੈ। ਤੂੰ ਉਹ ਨਹੀਂ ਨਿਕਲਿਆ ਜੋ ਮੈਂ ਜਾਣ ਕੇ ਆਇਆ ਸਾਂ, ਇਸ ਵਾਸਤੇ ਹੁਣ ਤਾਂ ਵੀ ਤੇਰਾ ਸਾਥੀ ਹਾਂ, ਹਿੱਸੇਦਾਰ ਹਾਂ, ਕੀ ਦੇਵੇਂਗਾ, ਨਾਲ ਲੈ ਜਾ ਬੇਸ਼ੱਕ। ਹੁਣ ਤੇ ਲੈਣ ਦੇਣ ਦਾ ਸੌਦਾ ਹੈ। ਇਸੇ ਤਰ੍ਹਾਂ ਟਹਿਲ ਸਾਧ ਦੀ ਇਸ ਵਾਸਤੇ ਕਰਨੀ ਹੈ ਕਿ ਉਹ ਸਾਨੂੰ ਇੱਕ ਦੀ ਟਹਿਲ ਸਿਖਾਉਂਦਾ, ਉਹ ਸਾਨੂੰ ਇੱਕ ਦੇ ਲੜ ਲਾਉਂਦਾ, ਉਹ ਸਾਨੂੰ ਟਹਿਲ ਕਰਨ ਵਾਲਾ ਉਹ ਮੰਤਰ ਦਿੰਦਾ ਜਿਹੜਾ ਉਸਨੇ ਆਪ ਕਮਾਇਆ ਹੈ। ਇਸ ਵਾਸਤੇ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਜਿਹਨੂੰ ਸਾਧ ਕਿਰਪਾਲ ਹੋਏ। ਇਸ ਟਹਿਲ ਸਿੱਖਣ ਦੀ ਖਾਤਰ, ਇਹ ਟਹਿਲ ਕਮਾਉਣ ਦੀ ਖਾਤਰ, ਇੱਕ ਦੇ ਲੜ ਲੱਗਣ ਦੀ ਖਾਤਰ ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿੱਖਰੀ। ਕਿਹੜਾ ਆਚਾਰ ਉਸਨੇ ਸਿਖਾਇਆ ਕਿ ਸਗਲ ਗੁਣਾ ਗੁਣ ਉਤਮ ਵਰਤਾ ਦੂਰ ਨ ਪਿਖਰੀ, ਉਹਨੇ ਆਹ ਜਾਚ ਸਿਖਾਈ। ਆਹ ਵਸਤ ਉਹਦੇ ਕੋਲ ਹੈ ਕਿ ਪਰਤਾ ਦੂਰ ਨਾ ਪਿਖਰੀ, ਸਾਡਾ ਪਰਤਾ ਉਹ ਨਹੀਂ, ਉਹ ਸਾਡਾ ਪਰਤਾ ਦਿਖਾਉਣ ਵਾਲਾ, ਸਾਨੂੰ ਪਰਤਾ ਦਿਖਾਉਂਦਾ ਹੈ। ਆ ਜਿਤਨੇ ਗੁਰੂ ਨਾਨਕ ਦੇ ਨਾਮ ਲੇਵਾ ਹਨ, ਜੇ ਗੁਰੂ ਨਾਨਕ ਨੂੰ ਨਿਸ਼ਾਨਾ ਰੱਖ ਲੈਣ, ਗੁਰੂ ਨਾਨਕ ਨੂੰ ਮੁੱਖ ਰੱਖ ਲੈਣ, ਟਹਿਲ ਭਾਵੇਂ ਕਿਸੇ ਸੰਤ ਸਾਧ ਦੀ ਕਰਨ ਹੋਏ ਥਾਏ ਪੈ ਜਾਵੇ, ਥਾਏ ਕਿਉਂ ਨਹੀਂ ਪਈਆਂ ਪੈਂਦੀਆਂ। ਇਸ ਵਾਸਤੇ ਜਿਹਦੀ ਟਹਿਲ ਕਰਨ ਗਏ ਸਿੱਖਣ ਵਾਸਤੇ, ਉਸੇ ਦੇ ਹੋ ਗਏ, ਗੁਰੂ ਨਾਨਕ ਵਿਸਰ ਗਿਆ, ਉਹ ਥਾਂ ਹੀ ਭੁੱਲ ਗਈ ਜਿੱਥੇ ਸਿਫਾਰਿਸ਼ ਦੀ ਲੋੜ ਸੀ, ਜਿੱਥੇ ਸਿਫਾਰਿਸ਼ ਕਰਾਉਣੀ ਸੀ ਉਹਦਾ ਚੇਤਾ ਨਾ ਰਿਹਾ, ਉੱਥੋਂ ਜੋਗੇ ਹੋ ਗਏ, ਉੱਥੋਂ ਮਿਲਣਾ ਕੀ ਸੀ। ਕਬੀਰ ਮਹਾਰਾਜ ਜਾ ਰਹੇ ਸਨ, ਰੋਂਦੀ ਆ ਰਹੀ ਹੈ ਇੱਕ ਮਾਈ ਵਿਚਾਰੀ ਬੁੱਢੜੀ, ਤਰਸ ਆਇਆ। ਜਪਣ ਵਾਲਿਆਂ ਦੇ ਮਨ ਤਰਸ ਹੁੰਦਾ, ਜਪਣ ਵਾਲਿਆਂ ਦੇ ਮਨ ਸਦਾ ਟਲੇ ਰਹਿੰਦੇ ਹਨ। ਜਿਹਦਾ ਮਨ ਨਹੀਂ ਦਰਵਿਆ, ਸਾਹਿਬ ਆਖਦੇ ਨੇ, ਅਨਖ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕੋ ਕੈਸੇ ਗਵੈ। ਜਿਹਦਾ ਆਤਮਾ ਨਹੀਂ ਦਰਵਿਆ, ਹਰੀ ਦੀ ਦਰਗਾਹ ਨੂੰ ਕਿਵੇਂ ਜਾ ਸਕਦਾ। ਆਤਮਾ ਦਰਵਿਆ ਗੁਰੂ ਅਮਰਦਾਸ ਪਾਤਸ਼ਾਹ ਦਾ, ਰਾਤ ਦਾ ਵੇਲਾ ਤੇ ਮਾਈ ਦੇ ਰੋਣ ਦੀ ਆਵਾਜ਼ ਜਿਸ ਵੇਲੇ ਸੁਣੀ ਤੇ ਆਖਿਆ ਭਾਈ ਵੱਲੂ ਜੀ ਪਾਤਸ਼ਾਹ ਇਸ ਮਾਈ ਨੂੰ ਚੁੱਪ ਕਰਾ, ਇਹ ਕਿਉਂ ਰੋ ਰਹੀ ਹੈ। ਸਿੱਖ ਗਿਆ ਤੇ ਦੇਖ ਕੇ ਆਇਆ ਗਰੀਬ ਨਵਾਜ਼, ਮਾਈ ਰੋ ਰਹੀ ਹੈ, ਚੁੱਪ ਨਹੀਂ ਕਰਦੀ, ਕਿਉਂ, ਉਹਦਾ ਇੱਕੋ ਇੱਕ ਪੁੱਤਰ ਸੀ ਮਰ ਚੁੱਕਾ ਹੈ। ਇਸ ਵਾਸਤੇ ਉਸਨੂੰ ਗੋਦੀ ਵਿੱਚ ਲੈ ਕੇ ਪਈ ਰੋਂਦੀ, ਪਈ ਕੀਰਨੇ ਕਰਦੀ ਹੈ। ਗਰੀਬ ਨਵਾਜ਼ ਮੈਂ ਕੋਲ ਖੜੋਤਾ, ਉਹਨੂੰ ਹੋਸ਼ ਨਹੀਂ, ਮੈਂ ਬੁਲਾਇਆ ਮੇਰੇ ਨਾਲ ਬੋਲੀ ਨਹੀਂ, ਬਸ ਰੋਈ ਜਾਂਦੀ ਹੈ। ਸਾਹਿਬ ਨੇ ਆਖਿਆ ਜਾ ਸਿੱਖਾ ਮੁੜ ਜਾ ਕੇ ਕਹੋ ਆ ਜਪਣ ਦਾ ਵੇਲਾ ਹੈ, ਅੱਗੇ ਹੀ ਕੋਈ ਪਾਪਾਂ ਦਾ ਫਲ ਭੋਗ ਰਹੀ ਹੈ, ਜਪਣ ਵਾਲਿਆਂ ਦੀ ਬਿਰਤੀ ਵਿੱਚ ਵਿਘਨ ਨਾ ਪਾ ਰੋ ਕੇ, ਇਹ ਬੜਾ ਪਾਪ ਹੈ, ਚੁੱਪ ਕਰ ਜਾ। ਸਾਰਾ ਦਿਨ ਪਿਆ ਰੋਣ ਨੂੰ, ਪਰ ਆਹ ਵੇਲਾ ਅੰਮ੍ਰਿਤ ਦਾ ਹੈ, ਸਾਨੂੰ ਅੰਮ੍ਰਿਤ ਪੀਣ ਦੇ, ਵਿੱਚ ਜ਼ਹਿਰ ਨਾ ਘੋਲ। ਭਾਈ ਵੱਲੂ ਫਿਰ ਗਿਆ ਤੇ ਫਿਰ ਆਇਆ, ਕੀ ਉਹ ਮਾਈ ਆਖਦੀ ਆ ਮੈਂ ਕੀ ਕਰਾਂ, ਬੇਬਸ ਹਾਂ, ਮੈਂ ਬਥੇਰਾ ਯਤਨ ਕਰਦੀ ਆ ਬਈ ਰੁਨੀਆਂ ਕੁਛ ਨਹੀਂ ਬਣਦਾ ਤੇ ਨਾ ਰੋਵਾਂ, ਤੇ ਮੇਰੀਆਂ ਆਂਦਰਾਂ ਰੋ ਰਹੀਆਂ। ਜਦ ਆਂਦਰਾਂ ਰੋਣ ਤਾਂ ਅੱਖਾਂ ਨੂੰ ਕਿਵੇਂ ਕੋਈ ਪੂੰਝ ਸਕਦਾ, ਅਥਰੂ ਪੂਜ ਵੀ ਲਏ ਤਾਂ ਹੋਰ ਆ ਜਾਣਗੇ। ਦਿਲ ਦਰਬ ਗਿਆ। ਅੱਛਾ ਬੱਲੂ ਇੱਕ ਵਾਰੀ ਫਿਰ ਜਾਓ, ਸਮਾਈ ਨੂੰ ਆਖ ਇਸ ਵੇਲੇ ਨਾ ਰੋ, ਦਿਨ ਚੜੇ ਦਰਬਾਰ ਵਿੱਚ ਪੁੱਤਰ ਲਿਆਈ ਤੇਰਾ ਜਿਉਂਦਾ ਕਰ ਦਿਆ। ਐਡਾ ਦਿਲ ਦਰਬਿਆ ਤਾਂ ਕਬੀਰ ਜੀ ਜਾ ਰਹੇ ਸਨ, ਦਿਲ ਦਰਬ ਗਿਆ ਰੋਂਦੀ ਮਾਈ ਨੂੰ ਵੇਖ ਕੇ ਤੇ ਪੁੱਛਿਆ ਮਾਤਾ ਕਿਉਂ ਰੋ ਰਹੀ ਹੈ। ਜੀ ਨੌਕਰੀਓਂ ਜਵਾਬ ਮਿਲ ਗਿਆ, ਮੈਂ ਨੌਕਰ ਸਾਂ ਇੱਕ ਸੇਠ ਦੇ ਘਰ, ਜਵਾਬ ਲੈ ਕੇ ਆ ਰਹੀ ਹਾਂ, ਅੱਜ ਤੋਂ ਮੇਰੀ ਨੌਕਰੀ ਨਹੀਂ, ਕਿਹੜਾ ਕੰਮ ਕਰਦੀ ਸਾਂ, ਉਹਨਾਂ ਦਾ ਦੁੱਧ ਰਿੜਕਦੀ ਸਾਂ। ਤਨਖਾਹ ਕੀ ਮਿਲਦੀ ਸੀ ਜੀ, ਤਨਖਾਹ ਤਾਂ ਹੋਰ ਕੁਛ ਨਹੀਂ ਮਿਲਦੀ, ਮੱਖਣ ਉਹਨਾਂ ਦਾ ਤੇ ਲੱਸੀ ਮੈਂ ਲਿਆਉਂਦੀ ਸਾਂ, ਆਂਢ ਗਵਾਂਢ ਲੱਸੀ ਵਰਤਾ ਕੇ ਟੁੱਕਰ ਲੈ ਲੈਣਾ, ਕੁਛ ਉੱਥੋਂ ਕੁਛ ਉੱਥੋਂ, ਇੰਝ ਗੁਜ਼ਾਰਾ ਕਰ ਲੈਣਾ, ਤੇ ਬੁੱਢੜੀ ਦਾ ਉਹ ਰੁਜ਼ਗਾਰ ਵੀ ਅੱਜ ਚਲਾ ਗਿਆ। ਕਿਉਂ ਜਵਾਬ ਦਿੱਤਾ ਨੇ ਜੀ, ਉਹ ਆਖਦੇ ਨੂੰ ਸਾਡੇ ਘਰ ਦੁੱਧ ਇਤਨਾ ਹੈ ਨਹੀਂ, ਕੁਝ ਮੱਝਾਂ ਦੁੱਧ ਸੁੱਕ ਗਈਆਂ ਨੇ, ਕੁਝ ਵਿਕ ਗਈਆਂ ਨੇ, ਦੁੱਧ ਇਤਨਾ ਹੈ ਨਹੀਂ ਮਾਈ, ਹੁਣ ਕਿੱਥੋਂ ਰਿੜਕਣ ਨੂੰ ਦੇਈਏ, ਤੂੰ ਜਾ। ਇਸ ਵਾਸਤੇ ਮਹਾਰਾਜ ਮੈਂ ਆ ਰਹੀ ਹਾਂ, ਮੇਰਾ ਕੀ ਜ਼ੋਰ ਸੀ, ਉਹਨਾਂ ਨੇ ਧੱਕਾ ਦਿੱਤਾ, ਮੈਂ ਬਾਹਰ ਆ ਗਈ, ਰੋ ਰਹੀ ਹਾਂ ਆਪਣੀਆਂ ਕਰਮਾਂ ਨੂੰ, ਬਈ ਕਠਾਰ ਸੀ ਉਹ ਵੀ ਗਈ। ਮਹਾਰਾਜ ਤੁਹਾਡੇ ਤਾਂ ਬੜੇ ਬੜੇ ਸੇਠ ਵਾਕਫ ਹਨ, ਤੁਹਾਡੇ ਕੋਲ ਤਾਂ ਬੜੀ ਦੁਨੀਆਂ ਆਉਂਦੀ ਹੈ, ਕਿਤੇ ਮੇਰੀ ਥਾਂ ਬਣਾ ਦਿਓ, ਕਿਸੇ ਅੱਗੇ ਸਿਫਾਰਿਸ਼ ਕਰ ਦਿਓ, ਕਿਸੇ ਦੇ ਘਰ ਮੈਨੂੰ ਲਵਾ ਦਿਓ, ਜਿਹਦਾ ਮੈਂ ਦੁੱਧ ਰਿੜਕ ਕੇ ਮੱਖਣ ਉਹਨਾਂ ਨੂੰ ਦੇ ਕੇ ਲੱਸੀ ਆਪ ਲਿਆਵਾਂ। ਇਹ ਜਿਹੜੇ ਚਾਰ ਦਿਨ ਜ਼ਿੰਦਗੀ ਦੇ ਹਨ ਗੁਜ਼ਰ ਜਾਣਗੇ। ਸਾਧ ਸਿੰਘ ਬੋਲੋ ਸ੍ਰੀ ਕਬੀਰ ਦੇ ਨੇਤਰ ਭਰ ਆਏ, ਮਾਈ ਸੇਠ ਤਾਂ ਮੇਰੇ ਬੜੇ ਬੜੇ ਵਾਕਫ ਹਨ, ਪਰ ਇੱਕ ਐਸਾ ਵੀ ਸੇਠ ਹੈ ਜਿਹਦੇ ਘਰ ਦੀ ਨੌਕਰਾਣੀ ਹੋ ਜਾਏ ਤੇ ਫਿਰ ਕੋਈ ਪਰਵਾਹੀ ਨਾ ਰਹੇ। ਮਹਾਰਾਜ ਐਸੇ ਹੀ ਸੇਠ ਦੇ ਘਰ ਕਰਾਓ ਨੌਕਰੀ, ਬਸ ਪਾਂਡਾ ਲਈ ਜਾਓ ਤੇ ਜਾ ਕੇ ਦੁੱਧ ਲੈ ਲਓ ਤੇ ਫਿਰ ਬੈਠ ਕੇ ਰਿੜਕੋ, ਫਿਰ ਕੱਢੋ ਮੱਖਣ ਸਾਰਾ ਹੀ ਤੁਹਾਡਾ, ਜਿਤਨਾ ਕੱਢ ਲਓ। ਦੁੱਧ ਉਸਨੇ ਬਖਸ਼ ਦੇਣਾ ਤੇ ਫਿਰ ਜਾਗ ਲਾ ਦੇਣੀ ਏ ਤੇ ਆਖਣੇ ਨੂੰ ਰਿੜਕ ਲੈ, ਮੱਖਣ ਵੀ ਲੈ ਜਾ, ਲੱਸੀ ਵੀ ਲੈ ਜਾ। ਮਾਈ ਉਸ ਘਰ ਦੀ ਨੌਕਰੀ ਕਰੇਗੀ, ਮਹਾਰਾਜ ਐਸਾ ਘਰ ਮਿਲੇ ਫਿਰ ਇਹਨਾਂ ਘਰਾਂ ਵਿੱਚ ਪਟਕਣ ਦੀ ਮੈਨੂੰ ਕੀ ਲੋੜ ਹੈ। ਜਿੱਥੇ ਦੋ ਦਿਨ ਨੌਕਰੀ ਮਿਲੀ ਤੇ ਫਿਰ ਜਵਾਬ ਮਿਲ ਗਿਆ, ਜਿੱਥੇ ਮੱਖਣ ਮਾਲਕ ਦਾ ਤੇ ਲੱਸੀ ਨੌਕਰ ਦੀ। ਜੇ ਐਸਾ ਕੋਈ ਘਰ ਹੈ ਤਾਂ ਤੁਹਾਡੇ ਪੈਰੀ ਪੈਂਦੀ, ਮਹਾਰਾਜ ਮੇਰੇ ਉੱਤੇ ਕਿਰਪਾ ਕਰੋ, ਮੈਂ ਬੁੱਢੜੀ ਹਾਂ, ਮੇਰਾ ਕੋਈ ਨਹੀਂ, ਮੇਰੇ ਉੱਤੇ ਤਰਸ ਕਰੋ। ਕਬੀਰ ਜੀ ਨੇ ਆਖਿਆ, ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ, ਰਿੜਕਣ ਦੀ ਜਾਚ ਸਿੱਖਣੀ ਹੈ, ਆਉਂਦੀ ਹੋ ਸਹਿਜ ਰਿੜਕਣ ਹੈ, ਸਹਿਜ ਬਿਲੋਵਨ ਹੈ। ਜਿਹੜੀਆਂ ਮਾਈਆਂ ਰਿੜਕਦੀਆਂ ਨੇ, ਜੇ ਪਤਾ ਹੋਵੇ ਜਾਚ ਹੋਵੇ ਰਿੜਕਣ ਦੀ ਤਾਂ ਮੱਖਣ ਆਉਂਦਾ, ਇਹ ਤੱਤਾ ਵੀ ਨਾ ਹੋ ਜਾਏ ਤੇ ਠੰਡਾ ਵੀ ਨਾ ਹੋ ਜਾਏ। ਤੇ ਪਾਣੀ ਹੋਇਆ ਤੋ ਕਿਆ ਭਇਆ, ਜੋ ਸੀਰਾ ਤਾਤਾ ਹੋਏ। ਆਖਿਆ ਪਾਣੀ ਵੀ ਬਣ ਜਾਏਗਾ, ਮੁੜ ਵੀ ਵਾਹਿਗੁਰੂ ਨੂੰ ਨਹੀਂ ਮਿਲੇਗਾ, ਕਿਉਂਕਿ ਤੇਰਾ ਸੁਭਾਅ ਕਦੀ ਠੰਡਾ ਕਦੀ ਤੱਤਾ। ਇਹਨੂੰ ਇੱਕ ਰਸ ਰੱਖ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ, ਦੁੱਖ ਵਿੱਚ ਸੁਖ ਵਿੱਚ ਠੰਡੇ ਤੱਤੇ ਜਪਣਾ ਸ੍ਰੀ ਵਾਹ, ਠੰਡਾ ਤੱਤਾ ਆਪੇ ਬਰਾਬਰ ਹੋ ਜਾਏ। ਸਾਨੂੰ ਕੋਈ ਉੱਥੇ ਖੜੋਤਾ ਗੱਲ ਚ ਆਖੇ ਇੱਥੇ ਅੱਗ ਲੱਗ ਜਾਂਦੀ ਹੈ, ਕਿੱਡੇ ਤਪ ਜਾਂਦੇ ਹਨ, ਸਾਡਾ ਹਿਰਦਾ ਕਿੱਡਾ ਛੇਤੀ ਤਪਦਾ। ਕਿਸੇ ਮਾਰਿਆ ਨਹੀਂ, ਹੱਥ ਨਹੀਂ ਉਲਾਰਿਆ, ਸਿਰਫ ਜ਼ਬਾਨੀ ਗੱਲ ਕੀਤੀ ਸੂ, ਉਹ ਵੀ ਕਿਤੇ ਤੇ ਸਾਨੂੰ ਕਿਸੇ ਨੇ ਆਣ ਕੇ ਦੱਸੀ ਤੇ ਅੱਗ ਲੱਗ ਗਈ, ਰਿੜਕਣ ਦੀ ਜਾਚ ਨਹੀਂ ਆਈ, ਇਹਨੂੰ ਮੱਖਣ ਨਹੀਂ ਮਿਲੇਗਾ। ਸਿਆਣੀਆਂ ਮਾਈਆਂ ਜੇ ਤੱਤਾ ਹੋ ਗਿਆ ਤੇ ਠੰਡਾ ਕਰ ਰਹੀਆਂ ਹਨ, ਜੇ ਠਰ ਗਿਆ ਤੇ ਹੇਠਾਂ ਥੋੜ੍ਹੀ ਜਿਹੀ ਅੱਗ ਰੱਖਦੀਆਂ ਹਨ ਤੇ ਫਿਰ ਰਿੜਕਦੀਆਂ ਹਨ ਸਹਿਜ ਨਾਲ, ਕਾਹਲੀ ਨਹੀਂ, ਆਰਾਮ ਨਾਲ। ਇਹਨਾਂ ਨੂੰ ਜਾਚ ਹੈ ਵੀ ਕਿਸ ਤਰ੍ਹਾਂ ਘੁੰਮਾ ਦੇਣਾ ਤੇ ਫਿਰ ਰਿੜਕਣਾ ਕਿਵੇਂ ਹੈ। ਸਾਹਿਬ ਆਖਦੇ ਨੇ, ਇਹ ਮਨ ਈਟੀ ਹਾਥ ਕਰੋ। ਮਤਾਣੀ ਦੇ ਨਾਲ ਬੰਨਿਆ ਇੱਕ ਨੇਤਰ ਰੱਸੀ ਪਾਈ ਹੈ, ਉਸ ਨਾਲ ਦੋ ਈਟੀਆਂ ਬੱਧੀਆਂ ਹਨ, ਇਹਨਾਂ ਨੂੰ ਹੱਥ ਵਿੱਚ ਕਰ ਲੈ। ਜੇ ਪਰਮੇਸ਼ਰ ਦਾ ਨਾਮ ਰਿੜਕ ਰਿਹਾ ਤਾਂ ਪਹਿਲਾਂ ਈਟੀ ਹੱਥ ਵਿੱਚ ਕਰ, ਕਿਹੜੀ ਆਖੇ ਮਨ ਦੀ। ਇਹ ਮਨ ਈਟੀ ਹੱਥ ਕਰੋ ਤੇ ਫੁਨ ਨੇਤਰ, ਨੀਂਦ ਨਾ ਆਵੇ। ਨੇਤਰਾ ਪਾਏ ਹੀ ਕਿ ਨਿਰਾ ਇੱਟੀਆਂ ਹੀ ਫੜੀ ਬੈਠਾ ਹੈ। ਨੇਤਰਾ ਹੈ ਕਿ ਜਪਣ ਵੇਲੇ ਨੀਂਦ ਨਾ ਆਵੇ, ਇਹ ਚੱਲਦਾ ਰਹੇ। ਜਿਸ ਵੇਲੇ ਨੀਂਦਰ ਆ ਗਈ, ਇਹ ਤੇਰਾ ਸਿਮਰਨ ਰੁਕ ਜਾਏਗਾ। ਇਹ ਮਨ ਈਟੀ ਹੱਥ ਕਰੋ ਫੁਨ ਨੇਤਰ, ਨੀਂਦ ਨਾ ਆਵੇ ਤੇ ਮਤਾਣੀ ਕਿਹੜੀ। ਅਖੇ ਰਸਨਾ ਨਾਮ ਜਪੋ ਤਬ ਮੱਛੀਐ, ਕੀ ਮਿਲੇਗਾ? ਮੱਖਣ, ਮੱਖਣ ਮੱਖਣ ਨਹੀਂ, ਇਨ ਵਿਦ ਅੰਮ੍ਰਿਤ ਪਾਵੋ, ਅੰਮ੍ਰਿਤ ਅੰਮ੍ਰਿਤ ਮਿਲੇਗਾ, ਉਹ ਅੰਮ੍ਰਿਤ ਮਿਲੇਗਾ ਜਿਹਨੂੰ ਪੀਤਾ। ਸਾਹਿਬ ਆਖਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਫਿਰ ਇੰਜ ਨਹੀਂ ਕਿ ਜ਼ਿੰਦਗੀ ਦੇ ਚਾਰ ਦਿਨ ਪੂਰੇ ਕਰਨੇ ਹਨ, ਕਿਤੇ ਨੌਕਰੀ ਲਵਾ ਦੇ, ਨਹੀਂ ਸਦਾ ਚਿਰ ਜੀ। ਉਹ ਤਾਂ ਅਜੀਬ ਹੈ, ਅੰਮ੍ਰਿਤ ਜਿਨ੍ਹਾਂ ਚਖਾਏ ਹੁਣ ਰਸ ਆਇਆ ਸਹਿਜ ਸੁਭਾਏ, ਇਹ ਹੁਣ ਸਹਿਜ ਸੁਭਾਏ ਰਸ ਆਉਂਦਾ, ਜਿਸ ਵੇਲੇ ਜਪਦਾ ਉਸੇ ਵੇਲੇ ਹੀ ਰਸ ਛਿੜ ਜਾਂਦਾ, ਰਸ ਦੀ ਫੁਹਾਰ ਪੈਣ ਲੱਗ ਜਾਂਦੀ ਹੈ। ਸਾਧ ਸਿੰਘ ਬੋਲੋ ਸ੍ਰੀ ਮਾਈ ਨੇ ਕਬੀਰ ਦੇ ਚਰਨ ਫੜ ਲੈ, ਮਹਾਰਾਜ ਫਿਰ ਕਰੋ ਕਿਰਪਾ, ਦਿਖਾਓ ਸੇਠ ਦਾ ਘਰ ਜਿਹਦੇ ਘਰ ਦੀ ਸਿਫਤ ਪੈ ਕਰਦੇ ਹੋ, ਜਾਂ ਕੇ ਨਿਗਮ ਦੂਧ ਕੇ ਥਾਟਾ, ਸਮੁੰਦਰ ਬਿਲੋਮਨ ਕੋ ਮਾਟਾ, ਤਾਂ ਕੀ ਹੋ ਬਿਲੋਮਨ ਹਾਰੀ, ਕਿਉਂ ਮੇਟੈ ਗੋ ਛਾਛ ਤੁਹਾਰੀ, ਜਿਸਦੇ ਘਰ ਦੁੱਧ ਮੁੱਕਣਾ ਨਹੀਂ ਤੈਨੂੰ ਜਵਾਬ ਨਹੀਂ ਮਿਲਣਾ, ਤੇ ਤੂੰ ਫਿਰ ਕਦੇ ਮੁੜ ਕੇ ਰੋਂਦੀ ਨਾ ਆਵੇਂਗੀ, ਉਸ ਘਰ ਚੋਂ ਸਦਾ ਚੌਲੀਆਂ ਪਰ ਵਰ ਵਾਰ ਨਿਕਲੇਗੀ, ਤੇ ਫਿਰ ਉਹ ਚੌਲੀਆਂ ਕਿਹਨਾਂ ਦੀ ਖਾਤਰ ਭਰੇਗੀ ਜਿਹੜੇ ਤੇਰੇ ਅੱਗੇ ਹੱਥ ਪਸਾਰ ਕੇ ਖੜੋਤੇ ਹੋਣ। ਮਾਈ ਤੂੰ ਵੱਡੇ ਘਰ ਦੀ ਨੌਕਰਾਣੀ ਹੈ, ਕੁਝ ਸਾਨੂੰ ਵੀ ਚੌਲੀ ਪਾ ਜਾ। ਸਾਧ ਸਿੰਘ ਬੋਲੋ ਸ੍ਰੀ ਇਸ ਵਾਸਤੇ ਟਹਿਲ ਮਹਿਲ ਤਾਂ ਕੋ ਮਿਲੇ, ਕਬੀਰ ਨੇ ਘਰ ਦਿਖਾਇਆ ਉਸ ਸੇਠ ਦਾ, ਮਜਬੂਰ ਜਾਣ ਕੇ ਵਿਚਾਰੀ ਨੂੰ ਆਪਣੇ ਘਰ ਨਹੀਂ ਲਿਆਇਆ, ਵੀ ਮੇਰੇ ਘਰ ਵੀ ਨੌਕਰਾਣੀ ਚਾਹੀਦੀ ਹੈ, ਚਲੋ ਝਾੜੂ ਪਈ ਦੇਵੇਗੀ, ਰੋਟੀ ਪਕਾ ਦੇਵੇਗੀ, ਕੱਪੜੇ ਥੋ ਦੇਵੇਗੀ, ਨਹੀਂ ਫਿਰ ਪਰਉਪਕਾਰੀ ਕਾਹਦੇ ਹੋਏ ਜੇ ਜੀ ਦਾਨ ਨਾ ਦਿੱਤਾ, ਭਗਤੀ ਨਾ ਲਾਇਆ, ਹਰੀ ਦੇ ਨਾਲ ਨਾ ਮਿਲਾਇਆ ਤਾਂ ਪਰਉਪਕਾਰੀ ਕਾਹਦਾ, ਉਹ ਜਨਮ ਮਰਨ ਦਉ ਮੈਂ ਨਾਹੀਂ, ਉਹਨਾਂ ਦੀ ਕੀ ਵਡਿਆਈ ਹੈ, ਜਨ ਪਰਉਪਕਾਰੀ ਆਏ ਅਖੇ ਜੀ ਦਾਨ ਦੇ, ਉਹ ਸਾਡੇ ਜੀ ਨੂੰ ਦਾਨ ਦਿੰਦੇ ਹਨ, ਕਿਹੜਾ ਭਗਤੀ ਲਾਏ ਨੇ, ਭਗਤੀ ਦਾ ਮਾਰਗ ਦੱਸਦੇ ਹਨ, ਟਹਿਲ ਕਰਨ ਦੀ ਜਾਚ ਸਿਖਾਉਂਦੇ ਹਨ। ਸੇਵਾਦਾਰ ਖੜੋਤਾ ਪਾਣੀ ਲੈ ਕੇ, ਬਾਬਾ ਜੀ ਨੇ ਹੱਥ ਕੀਤਾ, ਉਹਨੇ ਪਾਣੀ ਪਾਇਆ, ਛਿੱਟਾਂ ਚੋਲੇ ਤੇ ਪੈ ਗਈਆਂ। ਬਾਬਾ ਜੀ ਕਹਿਣ ਲੱਗੇ ਅੱਗੇ ਪਾਣੀ ਪਾਉਣ ਦੀ ਵੀ ਜਾਚ ਨਹੀਂ ਆਈ, ਇਹ ਤੇ ਮੇਰੇ ਹੱਥ ਤੇ ਪਾਣੀ ਪਾ ਰਹੇ ਹੈ, ਕਿਤੇ ਗੁਰੂ ਨਾਨਕ ਦੀ ਸੇਵਾ ਕਰਨੀ ਪਵੇ। ਉੱਥੇ ਵੀ ਇਹੀ ਬੇਅਦਬੀ ਕਰੇਗਾ, ਅਸੀਂ ਤਾਂ ਪੜ੍ਹਾਉਣਾ ਸਿਖਲਾਣਾ ਬਈ, ਇਹ ਤਾਂ ਸਕੂਲ ਹੈ ਸਿੱਖਣ ਵਾਸਤੇ, ਜਿਸ ਵੇਲੇ ਕੋਈ ਪੜ੍ਹ ਜਾਂਦਾ ਸਕੂਲ ਵਿੱਚ ਤਾਂ ਨਹੀਂ ਬੈਠਾ ਰਹਿੰਦਾ, ਨੌਕਰੀ ਕਿਤੇ ਜਾ ਕਰਦਾ, ਤਨਖਾਹਾਂ ਕਿਤੋਂ ਲੈਂਦਾ, ਕਿਵੇਂ ਖਰਚੇ ਕਰਦਾ, ਇਹ ਤਾਂ ਪੜ੍ਹਾਈ ਦੀ ਥਾਂ ਹੈ, ਪੜ੍ਹ ਕੇ ਜਾਓ ਤੇ ਸੁੱਖ ਪਾਓ। ਤੋ ਮਹਾਂਪੁਰਖ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਨੇ ਸਾਨੂੰ ਟਹਿਲ ਸਿਖਾ ਲੈਣ ਵਾਸਤੇ, ਕਰਨੀ ਕਿਹਦੀ ਹੈ, ਆਖੇ ਇੱਕ ਦੀ, ਬਹੁਤੀਆਂ ਦੀ ਨਹੀਂ। ਰੇ ਮਨ ਟਹਿਲ ਹਰ ਸੁੱਖ ਸਾਰ, ਅਵਰ ਟਹਿਲਾਂ ਝੂਠੀਆਂ, ਬਾਕੀ ਟਹਿਲਾਂ ਸਭ ਝੂਠੀਆਂ, ਝੂਠੀਆਂ ਟਹਿਲਾਂ ਨਾ ਕਰੋ ਬਈ, ਇੱਕ ਦੀ ਕਰੋ, ਪਰ ਸਿੱਖ ਲਓ ਪਹਿਲਾਂ। ਬਾਬਾ ਜੀ ਸਿਖਾਉਣ ਵਾਸਤੇ ਆਏ ਸਨ, ਆ ਕੇ ਚਲੇ ਨਹੀਂ ਗਏ, ਹੁਣ ਵੀ ਬੈਠੇ ਸਿਖਾ ਰਹੇ ਹਨ। ਮਹਾਂਪੁਰਖ ਦਾ ਸਰੀਰ ਚਲਾ ਜਾਂਦਾ, ਵਚਨ ਤਾਂ ਬਰਕਰਾਰ ਰਹਿੰਦੇ ਹਨ, ਤੇ ਦੋ ਹੀ ਸਰੀਰ ਹੁੰਦੇ ਹਨ, ਜਾਂ ਇਹ ਸਰੀਰ ਆਕਾਰ ਜਿਹੜਾ ਹੈ, ਤੇ ਜਾਂ ਫਿਰ ਉਹਨਾਂ ਦੇ ਬਚਨਾਂ ਦਾ ਸਰੀਰ, ਇਹ ਆਕਾਰ ਜ਼ਰੂਰ ਓਲੇ ਹੋ ਜਾਂਦਾ, ਇਹਨੂੰ ਕਦੇ ਕਿਸੇ ਨੇ ਰੱਖਿਆ ਹੀ ਨਹੀਂ, ਕਿਉਂਕਿ ਮਰਿਆਦਾ ਨਿਰੰਕਾਰ ਦੀ ਹੈ, ਇਸ ਨੂੰ ਕਿਸੇ ਨੇ ਉਲੰਘਿਆ ਨਹੀਂ, ਇਹ ਜ਼ਰੂਰ ਬਿਨ ਸਜਾਏਗਾ, ਪਰ ਜੋ ਉਸਦੇ ਬਚਨ ਹਨ, ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ, ਬਚਨ ਆਖਿਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ, ਕਿਉਂਕਿ ਬਚਨ ਉਹਨਾਂ ਦਾ ਇਹ ਹੈ, ਗੁਰੂ ਦੇ ਲੜ ਲੱਗ, ਗੁਰੂ ਦੀ ਸੇਵਾ ਕਰ, ਗੁਰੂ ਦੇ ਚਰਨਾਂ ਤੇ ਝੁੱਕ, ਇਸ ਵਾਸਤੇ ਜਦ ਤਰੇਗਾ ਤਾਂ ਗੁਰੂ ਦੀ ਕਿਰਪਾ ਨਾਲ ਤਰੇਗਾ, ਸ਼ੁਕਰਾਨਾ ਇਹਦਾ ਇਸ ਵਾਸਤੇ ਗੁਜ਼ਾਰਨਾ ਕਿ ਇਹਦੇ ਬਚਨ ਦੀ ਬਰਕਤ ਨਾਲ ਅਸੀਂ ਗੁਰੂ ਦੇ ਲੜ ਲੱਗੇ ਹਾਂ, ਇਸਦੇ ਬਚਨ ਦੀ ਬਰਕਤ ਨਾਲ ਸਾਨੂੰ ਗੁਰੂ ਤੇ ਪ੍ਰਤੀਤ ਆਈ ਹੈ। ਬਾਬਾ ਜੀ ਦੀ ਜਿਸਨੇ ਵੀ ਸੇਵਾ ਸੰਗਤ ਕੀਤੀ ਹੈ, ਅੱਜ ਉਹਨਾਂ ਦੇ ਘਰ ਹੀ ਜਾ ਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿਵੇਂ ਹੋ ਰਹੀ ਹੈ, ਕਿਉਂਕਿ ਬਾਬਾ ਜੀ ਨੇ ਆਪ ਕੀਤੀ ਹੈ ਔਰ ਕਰਕੇ ਸਿਖਲਾਈ ਹੈ, ਇੰਜ ਕਰੋ, ਇਹਦੀ ਪੂਜਾ ਕਰਨੀ ਤੇ ਆਪਣੀ ਨਹੀਂ ਕਰਾਈ, ਪਤੋ ਕੀ ਮੰਡੀ, ਪੂਰਨਮਾਸ਼ੀ ਦਾ ਦਿਨ ਤੇ ਸੰਗਤ ਕਿਤਨੀ ਲੱਖ ਤੋਂ ਵਧੀਕ, ਤੇ ਰੌਲਾ ਪਿਆ ਪਵੇ, ਕੀਰਤਨ ਕਰ ਰਹੇ ਸਾਂ, ਬਾਬਾ ਜੀ ਨੇ ਪਿਛਾਂ ਪਰਤ ਕੇ ਡਿੱਠਾ ਤੇ ਆਖਿਆ ਬਈ ਚੁੱਪ ਕਰਾਓ ਸੰਗਤ ਨੂੰ, ਅੱਜ ਸੰਗਤ ਵਿੱਚ ਰੌਲਾ ਕਿਉਂ ਹੈ, बेनती की प्रबंधका ने सेवादारा ने गरीब नवाज बड़ी बड़ी दूरों संगत आई है और आपदा दर्शन चाहती इस वास्ते असी बठांदे आ फिर खड़ो जांदे आंदे ने सानू बैठे दर्शन नहीं होंदे ते आप बैठे हो नीवे थां पुट के जेड़े आले दुआले बैठे हैं ये तो दर्शन कर रहे हैं जेड़े इन्हां दे पिछा बैठे हैं उन्हां नू दर्शन नहीं होंदे वह जिस वेले उठ के खड़ो जांदे ने तो उन्हां दे पिछे बैठे हुए रौला पांदे ने फिर भाई कोई उपाय करो अखे जी उपाय इसका यह है आप हुक्म देवो तो इत्थे एक तख्त पोश ला देइए एक स्टेज बना देइए और आप उत्ते बह जाओ ते संगत दर्शन कर लवे। बाबा जी कहन लगे यार मेरे विच केड़ा गुण है मैं संगतां नू की बन के दर्शन देवां की बन के उच्चा पवां मेरे विच केड़ी गल है। करो भाई कीर्तन मुखिए पिछा हट गए रजा नहीं दूजी बारी कोई कह नहीं सी सकदा बाबा जी फिर बैठ गए अपने ध्यान विच कीर्तन हो रहा ते रौला उसे तरह वो पहली पुनिया सी पहला दीवान सी जिदन उथे लाउड स्पीकर लगे सन कि बाबा जी ने बचन करने हन संगत बहुत है। एक प्रेमी लाहौर जाके लाउड स्पीकर ले आया सात संगत बोलो श्री बाबा जी ने फिर पिछा परत के डिठा भाई चुप कराओ संगत नू मेरा मुंह की तकी जांदी हो जाओ कम करो। तो उन्होंने फिर नेड़े हो के आखिया जी संगत चुप नहीं कर सकती क्यों दर्शन नहीं होंगे बेनती मान लो तख्त पोश बिछा देने आप उत्ते बैठ जाओ झट को बैठ जाओ संगत दर्शन कर लेगी ते फिर आप उसे तरह बेशक बैठ जाना। बाबा जी कहन लगे नहीं मेरी ये मर्यादा नहीं ये मर्यादा परत तो लई सी थां पुट के थले बैठ गुरु नानक दी बराबरी की गुरु नानक दे सिखां दी बराबरी भी नहीं कर ते मैं उच्चा हो बमा ये तो गल अनहोनी है फिर चुप कर रहे जां तीजी वारी पिछा परत के डिठा वही समा जांदा है की कर दे हो चुप कराओ फिर कोई कुछ ना बोलिया सिर्फ हाथी जोड़ दित। बाबा जी ने आख्या अच्छा चंगा फिर लियाओ भाई तख्त पोश लिया बड़े खुश हो गए भज के गए तख्त पोश लिया बिछाया उत्ते बिछाई की आख्या उत्ते एक चांदनी भी ला दे झटपट तख्त पोश दे पैरां नाल चार बांस बन के उत्ते कपड़ा ला दिता। बाबा जी कहन लगे थे प्रकाश कर दियो गुरु ग्रंथ साहब का मैं कोल खड़ोता चौर करी जावांगा संगत वेख लेगी गुरु ग्रंथ साहब दा सेवादार बन के दर्शन दिते सिद्धे नहीं दिते आखिया मैनू कोई वेखेगा मैं की हां मैं जो कुछ भी हां तेरे नाल हां ये तू है जां तू ता मैं मान किया तुद बिन कहा मेरा मान तेरे बिना मैं तो कुछ भी नहीं मैनू कोई क्या वेखेगा जे किसे वेखना भी है तो मैनू इंज वेखे कि मैं किसे दी अर्दल विच खड़ोता किसे दी ताबिया खड़ोता ओदी सेवा कर रहे हैं क्योंकि मैं दुनिया नू यही दसन वास्ते आया कि गुरु आ बैठा है गुरु मैं नहीं मैं सिख हाँ मैं सिख हाँ ये गुरु है जिदी मैं सेवा कर रहा यदि तुसा भी करनी है ये तरना जे ता सच ए है। बाकी प्रचार जितना कोई मर्जी कर लवे किसे नू कोई मर्जी पूजदा फिरे जद भी गुरु नानक दी पूजा होवेगी ए तरन दा मकाम उस वेले आएगा। हां संता की होए दासरी किस वास्ते ए आचारा सिखण वास्ते आ केड़ा आचार जेड़ा मैं कर रहा आ कम सिखण वास्ते दासरी बेशक हो पर कम सिखना है कम भुला के निरा दास ही नहीं बन जाना। संता की होए दासरी ए अचारा सिखरी केड़ा के सगल गुणा गुण उत्तम सारिया गुणा दा श्रोमणी गुण है उत्तम गुण है केड़ा के परता दूर न पिखरी आ तेरा परता इनू दूर नहीं जानना इसनू सदा अंग संग कर जानना है ते ए अंग संग उसे दे जिसने इनू जपया है। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ ਉਹ ਕਿੱਡਾ ਚਰਜਾ ਰਹਿੰਦਾ ਤੇਰੇ ਕੋਲ ਹੈ ਤੂੰ ਕਦੇ ਅੰਗ ਸੰਗ ਡਿੱਠਾ ਹੀ ਨਹੀਂ ਆ ਦੇਖਣ ਵਾਸਤੇ ਟਹਿਲ ਸਾਜ ਦੀ ਕਰਨੀ ਹੈ ਟਹਿਲ ਕਰੋ ਤੇਰੇ ਦਾਸ ਕੀ ਕਿਸ ਵਾਸਤੇ ਆ ਸਿੱਖਣ ਵਾਸਤੇ ਤੇ ਉਹ ਕੀ ਕਰਦਾ ਉਹ ਸਾਡੇ ਕੰਨ ਮਰੋੜ ਕੇ ਕਹਿੰਦਾ ਹੈ ਰੱਬ ਤੇਰੇ ਕੋਲ ਵਸਦਾ ਕਿਸੇ ਦਾ ਕਿਸੇ ਨਾਲ ਵਾਹ ਪੈ ਗਿਆ ਤੇ ਉਹ ਪਿਆ ਆਖੇ ਇਹ ਤਾਂ ਬਾਣੀ ਹੈ ਨਿਰੀ ਦੇ ਤਾਰੀ ਦੀ ਲੋੜ ਹੈ ਇਹ ਤਾਂ ਸਿਰਫ ਬਾਣੀ ਹੈ ਬਾਣੀ ਕਰਨ ਵਾਲੇ ਦੀ ਲੋੜ ਹੈ ਤੇ ਫਿਰ ਜਦੋਂ ਉਹਨੇ ਬਾਣੀ ਕੀਤੀ ਉਸਨੂੰ ਵੀ ਮੰਨੋਗੇ ਆਖੇ ਹਾਂ ਤੇ ਜੇ ਮੰਨਣਾ ਹੀ ਹੈ ਤਾਂ ਹੁਣ ਮੰਨ ਲੈ ਸਾਨੂੰ ਗੁਰੂ ਦੀ ਲੋੜ ਨਹੀਂ ਗੁਰੂ ਦੇ ਸਿੱਖ ਦੀ ਲੋੜ ਹੈ ਜਿਹੜਾ ਸਾਨੂੰ ਕਰਕੇ ਦੱਸੇ ਸਾਨੂੰ ਕਰਨ ਦੀ ਜਾਚ ਨਹੀਂ ਆਉਂਦੀ ਸਾਡੇ ਕੋਲ ਉਪਦੇਸ਼ ਬੜਾ ਹੈ ਸਾਨੂੰ ਉਪਦੇਸ਼ ਦੀ ਲੋੜ ਨਹੀਂ ਉਪਦੇਸ਼ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਜਿਤਨਾ ਉਪਦੇਸ਼ ਕਿਸੇ ਨੇ ਕਰ ਲੈਣਾ ਪਰ ਸਾਨੂੰ ਜਾਚ ਨਹੀਂ ਨਾ ਆਉਂਦੀ ਕਰਨ ਦੀ ਸਾਡੇ ਪੁੰਨ ਥੋੜੇ ਹਨ ਕੋਈ ਏਡਾ ਪੁੰਨਾ ਵਾਲਾ ਹੋਵੇ ਜਿਹੜਾ ਸਾਨੂੰ ਆਪਣਾ ਭਾਈਵਾਲ ਬਣਾ ਲਵੇ ਸਾਹਿਬ ਆਖਦੇ ਨੇ ਸਾਂਝੀ ਕਰੋ ਨਾਮ ਦਨ ਖੱਟ ਆਓ ਜੇ ਨਾਮ ਦਨ ਖੱਟਣਾ ਜੇ ਤਾਂ ਭਾਈਵਾਲ ਬਣੋ ਬਣਾਉਣ ਵਾਲਾ ਆਇਆ ਜੇ ਧਨਵੰਤ ਨਾਮ ਕੇ ਵਣ ਜਾਰੇ ਉਹ ਬੜੇ ਧਨਵਾਨ ਹਨ ਉਹ ਧਨਵੰਤ ਹਨ ਨਿਰੇ ਧਨਵੰਤ ਨਹੀਂ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੇ ਭਗਵੰਤ ਉਹਦਾ ਭਾਈਵਾਲ ਬਣਨਾ ਜੇ ਤਾਂ ਸਾਹਿਬ ਆਖਦੇ ਨੇ ਇੰਜ ਬਣ ਸਕਦੇ ਧਨਵੰਤ ਨਾਮ ਕੇ ਵਣ ਜਾਰੇ ਧਨਵੰਤ ਨਾਮ ਕੇ ਬਣ ਜਾਰੇ ਕਪਟ ਨਾ ਕਰੋਗੇ ਇੱਕ ਭਾਈਵਾਲ ਕਪਟ ਕਰੇ ਤੇ ਫਿਰ ਭਾਈਵਾਲ ਨੂੰ ਪਤਾ ਲੱਗ ਜਾਏ ਪਰ ਦੁਨੀਆਂ ਦੇ ਭਾਈਵਾਲ ਨੂੰ ਖਬਰੇ ਕਿਤਨੇ ਸਾਲ ਹੀ ਪਤਾ ਨਾ ਲੱਗੇ ਪਰ ਜਿਹਦੇ ਨਾਲ ਤੂੰ ਭਾਈਵਾਲੀ ਕਰ ਰਿਹਾ ਉਹ ਤਾਂ ਅੰਤਰਜਾਮੀ ਹੈ ਉਹ ਤਾਂ ਅੰਦਰ ਦੀਆਂ ਜਾਣਦਾ ਇਸ ਵਾਸਤੇ ਤੇਰੇ ਅੰਦਰ ਕਪਟ ਦਾ ਖਿਆਲ ਤੱਕ ਨਾ ਆਵੇ ਕੌਣ ਕਪਟੀ ਹੈ ਜਿਹੜਾ ਉੱਤੋਂ ਹੋਰ ਤੇ ਅੰਦਰੋਂ ਹੋਰ ਉਹ ਕਪਟੀ ਹੈ ਗੁਰੂ ਕਾ ਸਿੱਖ ਬਣਦਾ ਗੁਰੂ ਕਾ ਸਿੱਖ ਤੇ ਅੰਮ੍ਰਿਤ ਵੇਲੇ ਨਹੀਂ ਉੱਠਦਾ ਕਪਟ ਕਰ ਰਿਹਾ ਸਦਾਉਂਦਾ ਹੈ ਸਿੱਖ ਕੋਈ ਲਖਪਤੀ ਸਦਾਏ ਬਾਹਰੋਂ ਆਖੇ ਮੈਂ ਸੇਠ ਹਾਂ ਅੰਦਰੋਂ ਪੱਲੇ ਕੌਡੀ ਨਾ ਹੋਵੇ ਕਿੱਡਾ ਕਪਟੀ ਹੈ ਉਹ ਇਸੇ ਤਰ੍ਹਾਂ ਬਈ ਉਹ ਕਪਟੀ ਹੈ ਕਪਟ ਨਾ ਕਰੇ ਜਦ ਵਿਹਲਾ ਹੋਵੇ ਨਿਤਨੇਮ ਦਾ ਉੱਠ ਕੇ ਬਹਿ ਜਾਏ। ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਕਪਟ ਇਸ ਵਾਸਤੇ ਨਾ ਕਰ ਕਿ ਉਹ ਪ੍ਰਭੂ ਤੇਰੇ ਨਾਲ ਹੈ। ਉਹ ਹੱਟੀ ਤੋਂ ਉੱਠ ਕੇ ਚਲਾ ਨਹੀਂ ਗਿਆ, ਉਹ ਕਿਸੇ ਕੰਮ ਵੀ ਗਿਆ ਤਾਂ ਵੀ ਲੁਕ ਕੇ ਤੈਨੂੰ ਪਿਆ ਵੇਖਦਾ ਕਿ ਮੇਰੇ ਪਿੱਛੋਂ ਕੀ ਕਰੇਗਾ। ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਹਰ ਦਿਨ ਸੰਚੋ, ਹਰ ਦਿਨ ਸੱਚ ਦਿਨ ਬਣਜੋ। ਖਾਤ ਖਰਚਤ ਕਿਛ ਨਿਖਟਤ ਨਹੀਂ, ਖਾਂਦਿਆਂ ਖਰਚਦਿਆਂ ਇਹ ਨਿਖਟੇਗਾ ਨਹੀਂ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧਦੋ ਜਾਏ। ਇਹ ਦਨ ਅਖੁੱਟ ਨਾ ਨਿਖੁੱਟੇ ਨਾ ਜਾਏ। ਖਾਤ ਖਰਚਤ ਕਿਛ ਨਿਖਟਤ ਨਹੀਂ, ਅਗਣ ਤੋਂ ਭਰੇ ਭੰਡਾਰੇ। ਕਹੋ ਨਾਨਕ ਸੋਭਾ ਸੰਗ ਜਾਵੋ, ਕਿੱਥੇ ਅਖੇ ਪਾਰ ਬ੍ਰਹਮ ਕੇ ਦੁਆਰੇ। ਜਿੱਥੇ ਮੈਂ ਜਾਣਾ Thank you. मैनू भी एक बेली दी लोड़ है, पर मैं बेली ओ चाहना जो हर वेले मेरे नाल हो, क्योंकि बेली आए झट गड़ी बैठे फिर चले गए मुड़ अकला। मैनू जिया बेलिया दी लोड़ नहीं, मैनू तो ओ बेली चाहिए जो सदा मेरे अंग संग। साहब आख दिन ओ बेली एक तू है जो सदा नाल है, इतना नाल है कि नाल होवंदा ले न सकंदा, इतना मेरे नाल है कि मेरे नालों तू ले ही नहीं सकदा। जिवें साहिब आखदे ने, मैं नालों कदे ना विछड़े, मेरे नालों कदे विछड़दा ही नहीं। ऐसा संबंध है, ऐडा संजोग है, इतना मिलाप है कि असी कदे दो जुदा ही नहीं होए, असी सदा कठे हर वेले नाल कोल कोल अंग संग। पर बेली दा स्वाद होया, जितना कोई वड़ा बेली होवेगा उतना वधीक कोल रहेगा। मामूली प्यार है ता आया बस दूरों ही पते बुलाई ते चला गया, कुछ वधीक प्यार है ता जटक बैठा है, एदू भी प्यार वड़ा है ता भाई अज सारा दिन तेरे कोल रहना। प्रोग्राम बन गया, रल के रवांगे, खावांगे, पियांगे, सैर करांगे, पर आखिर बेली ने आखिया अच्छा यार हुण मैं जाना, क्यों बहुत चिर हो गया आया। पर ओ मेरे बेली तू धन है, तू नहीं कदे आखिया मैं जांदा। ये तो असी मूर्खां जो तैनू जुदा कर देंदे, तू जुदा साथों उस वेले होना जदों असी तैनू संभालना भुल जांदे, याद नहीं करदे। जे याद करदे रहिए ते फिर तू निखड़दा नहीं, तू नाल रहना। ये बड़ी खूबी है तेरे विच, इस वास्ते मैं तुझ बिन वेली को नहीं। मैं सारी दुनिया देखी है, तेरे वर्गा कोई वेली मिलने किसे कोई, फिर तू एक है और अनेकां, जे चाहुन ता तू अनेकां दा बेली बन जाना, क्योंकि तू एक है अनेक है, तेरे अनेक रूप है। इस वास्ते तू ही एक बेली है जो नहीं विछड़दा, नहीं नालों लेंदा, सदा अंग संग फिर सदा सहाय। किते कम होवे बेली कम आउंदे हन ना, ਘਰ ਕੋਈ ਵਿਆਹ ਹੋਵੇ, ਸ਼ਾਦੀ ਹੋਵੇ, ਖੁਸ਼ੀ ਦਾ ਸਮਾਗਮ ਹੋਵੇ, ਫਿਰ ਮਿੱਤਰ ਆਉਂਦੇ ਹਨ ਜੀ ਕੋਈ ਕੰਮ ਕਾਜ ਦੱਸੋ। ਕਿਸੇ ਨੂੰ ਕੋਈ ਕੰਮ ਦੱਸਿਆ, ਕਿਸੇ ਨੂੰ ਕੋਈ ਦੱਸਿਆ, ਕੋਈ ਠੀਕ ਕਰ ਆਇਆ, ਕੋਈ ਗਲਤ ਕਰ ਆਇਆ। ਤੂੰ ਐਸਾ ਵੇਲੀ ਹੈ ਜਿਸ ਦਾ ਵੇਲੀ ਤੂੰ ਬਣ ਜਾਵੇਂ, ਉਸਦੇ ਸਾਰੇ ਕੰਮ ਆਪੇ ਸਵਾਰੇ। ਇਸ ਵਾਸਤੇ ਸਾਹਿਬ ਆਖਦੇ ਨੇ ਮੈਂ ਤੁਝ ਬਿਨ ਵੇਲੀ ਕੌਣ। ਦੁਨੀਆਂ ਦੇਖੀ ਹੈ ਪਰ ਕੋਈ ਵੇਲੀ ਬਣਨ ਦੇ ਕਾਬਲ ਹੀ ਨਹੀਂ। ਕੋਈ ਦੋ ਦਿਨ ਵੇਲੀ ਬਣਦਾ, ਕੋਈ ਚਾਰ ਦਿਨ ਵੇਲੀ ਬਣਦਾ। ਵੱਡੇ ਵੱਡੇ ਮਹਾਂਪੁਰਖਾਂ ਦੇ, ਬੜੇ ਬੜੇ ਸੰਗੀ ਤੇ ਸਿਦਕ ਵਾਲੇ ਮੈਂ ਉਹ ਵੀ ਕੁਛ ਚਿਰ ਬਾਅਦ ਉਲਟ ਦੇ ਵੇਖੇ, ਕਿਉਂਕਿ ਮਤ ਇੱਕੋ ਜਿਹੀ ਨਹੀਂ ਰਹਿੰਦੀ ਬੰਦੇ ਦੀ, ਕਿਉਂਕਿ ਇਸ ਦੀ ਮਤ ਦਾ ਹਿਸਾਬ ਚੱਲਦਾ ਧਨ ਦੇ ਨਾਲ। ਧਨ ਦੇ ਨਾਲ ਇਸ ਦੀ ਮਤ, ਜੇ ਤਾਂ ਲਾਭ ਹੁੰਦਾ ਰਹੇ ਤਾਂ ਮਤ ਟਿਕਾਣੇ, ਜੇ ਲਾਭ ਘੱਟ ਵੱਧ ਜਾਏ ਤਾਂ ਫਿਰ ਮਤ ਵੀ ਉਹੋ ਜਿਹੀ ਹੋ ਜਾਂਦੀ। ਹਰ ਬੰਦੇ ਦਾ ਵੇਲੀ ਦੇ ਨਾਲ ਕੋਈ ਨਾ ਕੋਈ ਸਵਾਰਥ ਹੈ, ਜੇ ਪੂਰਾ ਹੁੰਦਾ ਰਹੇ ਤਾਂ ਵੇਲੀ ਬਰਾਬਰ, ਤੇ ਜਿਸ ਦਿਨ ਉਨਕਾ ਸੁਭਾਵ ਹੋਏ ਨਾ ਆਵੇ, ਤਿਸ ਦਿਨ ਨੇੜੇ ਕੋਈ ਨਾ ਟੁਕਾ ਸਾ। ਸੌ ਚੰਗਿਆਈਆਂ ਕੀਤੀਆਂ ਹੋਈਆਂ ਖੂਹ ਵਿੱਚ, ਜੇ ਇੱਕ ਨਾ ਕਰ ਸਕੇ ਬੰਦਾ। ਇਸ ਵਾਸਤੇ ਆਖਿਆ ਸਾਈ ਮੈਂ ਤੁਝ ਬਿਨ ਵੇਲੀ ਕੋਈ ਨਹੀਂ, ਕਿਉਂਕਿ ਤੇਰੇ ਵਿੱਚ ਇਤਨੇ ਗੁਣ ਤੇ ਇਤਨੀਆਂ ਚੰਗਿਆਈਆਂ ਜਿਹੜੀਆਂ ਮੈਂ ਗਿਣੀ ਨਹੀਂ ਸਕਦਾ। ਤੂੰ ਅਕਿਰਤ ਗਣਾਂ ਨੂੰ ਵੀ ਪਾਲਣਾ, ਨਾ ਸ਼ੁਕਰੀਆ ਨੂੰ, ਇਹ ਤੇਰਾ ਹੀ ਦਿਲ ਜਿਗਰਾ ਹੈ। ਨਹੀਂ ਤੇ ਬਾਪ ਵੀ ਪੁੱਤਰ ਨੂੰ ਦੇ ਕੇ ਕਦੇ ਪਛਤਾਉਂਦਾ, ਉਹ ਨਲਾਇਕਾ ਮੈਂ ਤੈਨੂੰ ਕਿਉਂ ਦਿੱਤਾ। ਪਰ ਤੂੰ ਤੂੰ ਦੇ ਕੇ ਕਦੇ ਪਛਤਾਇਆ ਹੀ ਨਹੀਂ। ਤੂੰ ਬਰ ਬਰ ਝੋਲੀਆਂ ਦੇਨਾ, ਫਿਰ ਦੇ ਹੀ ਜਾਂਦਾ। ਜੇ ਕੋਈ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੈ, ਕੋਈ ਇੱਕ ਗੁਣ ਚਾਂ ਕਰੇ ਨਾ ਕਿਸੇ ਨਾਲ, ਝਟ ਅੰਦਰ ਖਿਆਲ ਆਉਂਦਾ ਮੈਂ ਕੀਤਾ ਹੈ, ਤੇ ਇਹਤੇ ਗੁਣ ਇਹਤੀਆਂ ਚੰਗਿਆਈਆਂ, ਦੇ ਨਾ ਪਛਤਾਵੈ। ਇਸ ਵਾਸਤੇ ਵੇਲੀ ਵੇਲੀ ਤਾਂ ਇੱਕ ਤੂੰ ਹੀ ਹੈ, ਬਾਕੀ ਤੇ ਐਂ ਵੇਲੀ ਵੇਲੀ ਸਭ ਕੋਈ ਆਖੇ। ਉਹ ਮੈਂ ਵੀ ਚਾਹਵਾਂ ਬੇਲੀ, ਪਰ ਉਸ ਵੇਲੇ ਬੇਲੀ ਕੋਈ ਨਾ ਬਣਦਾ ਜਦ ਜਾਵੇ ਜਿੰਦ ਅਕੇਲੀ। ਜੇ ਕੋਈ ਬੇਲੀ ਬਣ ਵੀ ਜਾਵੇ ਸੰਸਾਰ ਵਿੱਚ, ਚਾਰ ਦਿਨ ਦੀ ਜ਼ਿੰਦਗੀ ਹੈ, ਅਗਾਂ ਤਾਂ ਨਹੀਂ ਜਾਏਗਾ, ਅਗਾਂ ਤੂੰ ਜਾਏਗਾ, ਤੂੰ ਨਾਲ ਹੋਵੇਂਗਾ ਤੇ ਤੇਰੀ ਕੁੱਲ ਕਾਇਨਾਤ ਹੈ। ਤੂੰ ਨਾਲ ਹੋਵੇਂ ਤਾਂ ਜਿੱਥੋਂ ਦੀ ਲੰਘ ਜਾਵਾਂ ਕੋਈ ਬੂਹਾ ਬੰਦ ਨਹੀਂ ਰਹਿ ਸਕਦਾ। ਇਸ ਵਾਸਤੇ ਬੇਲੀ ਬਈ ਬੇਲੀ ਉਸਨੂੰ ਬਣਾਈ। ਇਸ ਜ਼ਮਾਨੇ ਦੇ ਬੇਲੀ, ਇਸ ਦੁਨੀਆਂ ਦੇ ਬੇਲੀ, ਇਹ ਲੋਕ ਬੇਲੀ, ਇਮਤਿਹਾਨ ਸਭ ਕਾ ਕਰ ਲਿਆ ਹਮਨੇ, ਸਾਰੇ ਆਲਮ ਕੋ ਆਜ਼ਮਾ ਦੇਖਾ, ਇਮਤਿਹਾਨ ਸਭ ਕਾ ਕਰ ਲਿਆ ਹਮਨੇ, ਸਾਰੇ ਆਲਮ ਕੋ ਆਜ਼ਮਾ ਦੇਖਾ, ਕੋਈ ਆਪਣਾ ਨਾ ਨਿਕਲਾ ਯਾਰੇ ਅਜ਼ੀਂ, ਜਿਸ ਕੋ ਦੇਖਾ ਉਸੇ ਬੇਵਫਾ ਦੇਖਾ, ਅਨਗਰ ਜ਼ਮਾਨਾ ਮੇਂ ਸਭ ਕੋ ਮਤਲਬ ਕਾ ਆਸ਼ਨਾ ਦੇਖਾ। ਜਿੱਥੇ ਮਤਲਬ ਬਰਾਰੀ ਹੈ, ਜਿੱਥੇ ਸਵਾਰਥ ਦੀ ਦੁਨੀਆ ਹੈ, ਉੱਥੇ ਉੱਥੇ ਕਦੇ ਸੁੱਖ ਨਹੀਂ, ਉੱਥੇ ਸ਼ਾਂਤੀ ਹੈ ਹੀ ਨਹੀਂ। ਕਾਮਣ ਲੋਇੜੇ ਸੋਨਾ ਰੂਪਾ ਹੈ ਸਵਾਰਥ, ਇਸਤਰੀ ਹੈ ਘਰ ਕੀ ਨਾਰ, ਉਰੇ ਤਨ ਲਾਗੀ ਉਹ ਤਾਂ ਬੂਤ ਬੂਤ ਕਰ ਭਾਗੀ। ਜਿਸ ਵੇਲੇ ਚੱਲ ਵਸਿਆ ਤੇ ਹੁਣ ਬੂਤ ਜਾਪਦਾ, ਹੁਣ ਜੇ ਸੁਪਨੇ ਵਿੱਚ ਆ ਜਾਵੇ ਤਾਂ ਜਾਗਦਿਆਂ ਫਿਰ ਡਰ ਲੱਗਦਾ, ਫਿਰ ਨੀਂਦਰ ਨਹੀਂ ਪੈਂਦੀ, ਹਨੇਰਾ ਕਈ ਕਈ ਸ਼ਕਲਾਂ ਬਣ ਕੇ ਸਾਹਮਣੇ ਆਉਂਦਾ ਹੈ। ਇਹੀ ਪਿਆਰ ਹੈ, ਇਹੀ ਵੇਲੀ ਹੈ। ਵੇਲੀ ਤੋਂ ਕਦੇ ਡਰ ਨਹੀਂ ਆਇਆ, ਵੇਲੀ ਤਾਂ ਮਿਲਿਆ ਨਹੀਂ ਤੇ ਸੁੱਖ ਆਇਆ ਨਹੀਂ। ਸਾਧ ਸਿੰਘ ਬੋਲੋ ਸ੍ਰੀ, ਉਹ ਵੇਲੀ ਇੱਕ ਹੈ ਕੌਣ, ਸ੍ਰੀ ਵਾਹਿ ਕਿਸਹੀ ਕੋਈ ਕੋਏ। ਸਾਹਿਬ ਆਖਦੇ ਮੰਜ ਨਿਮਾਣੀ ਇੱਕ ਤੂੰ, ਮੈਂ ਨਿਮਾਣੀ ਦਾ ਤਾਂ ਇੱਕ ਹੈ ਹੀ ਤੂੰ। ਸਹਿਬ ਆਖਦੇ ਨੇ ਪਰ ਇਹ ਵੀ ਗੱਲ ਕੋਈ ਜਵਾਨੀ ਆਖ ਸਕਦਾ ਹੈ ਕਿ ਮੇਰਾ ਤਾਂ ਸਿਰਫ ਤੂੰ ਹੈ? ਅਮਲ ਵਿੱਚ ਹੋਵੇ ਨਾ ਭਾਈ, ਸਹਿਬ ਆਖਦੇ ਨੇ ਅਮਲ ਵਿੱਚ ਕਿਸ ਤਰ੍ਹਾਂ ਹੋਵੇ? ਅਖੇ ਜੀ ਐਡਾ ਪਿਆਰ ਹੋਵੇ ਕਿ ਮੰਝ ਨਿਮਾਣੀ ਇੱਕ ਤੂੰ, ਤਾਂ ਫਿਰ ਕਿਉਂ ਨਾ ਮਰੀ ਜਾ ਰੋਏ, ਜਾਂ ਲਗ ਚਿੱਤ ਨਾ ਆਵੇ। ਐਸਾ ਵੇਲੀ ਜੇ ਚਿੱਤ ਨਾ ਆਵੇ ਤਾਂ ਰੋ ਰੋ ਕੇ ਮਰ ਕਿਉਂ ਨਾ ਜਾਈਏ? ਕੋਈ ਪਿਆਰੀ ਚੀਜ਼ ਵਿਛੜੇ ਰੋਣ ਆਉਂਦਾ ਹੈ ਨਾ, ਕੋਈ ਪਿਆਰਾ ਮਨੁੱਖ ਕੋਲੋਂ ਦੀ ਜਾਏ, ਪਰਦੇਸ ਜਾ ਰਿਹਾ ਤਾਂ ਵੀ ਅੱਖਾਂ ਭਰ ਆਉਣਗੀਆਂ, ਮੁੜ ਕਦੋਂ ਆਏਗਾ? ਕੋਈ ਵੀ ਪਿਆਰੀ ਚੀਜ਼ ਹੱਥੋਂ ਜਾਂਦੀ ਹੋਵੇ ਬੰਦੇ ਦਾ ਰੋਣ ਨਿਕਲਣਾ ਅਵਸ਼ ਹੈ। ਤੇ ਜੇ ਗੁਰੂ ਐਡਾ ਪਿਆਰਾ ਹੋਵੇ ਸਾਧ ਸੰਗਤ ਸਿੱਖ ਨੂੰ, ਤੇ ਫਿਰ ਅੱਜ ਚੇਤੇ ਨਾ ਆਵੇ ਤਾਂ ਸਾਹਿਬ ਆਖਦੇ ਨੇ ਰੋ ਰੋ ਕੇ ਫਿਰ ਮਰੇ ਕਿਉਂ ਨਾ? ਜੇ ਸੱਚਮੁੱਚ ਪਿਆਰ ਹੋਵੇ ਤਾਂ ਪਿਆਰ ਹੈ ਨਹੀਂ ਐਵੇਂ ਜਵਾਨੀ ਹੈ, ਕਿਉਂ ਨਾ ਮਰੀ ਜੈ ਰੋਏ ਜਾਂ ਲਗ ਚਿੱਤ ਨਾ ਆਵਈ। ਅਖੇ ਜੀ ਚਿੱਤ ਤਾਂ ਕਰਦੇ, ਸਾਹਿਬ ਆਖਦੇ ਨੇ ਤੂੰ ਚੇਤੇ ਨਹੀਂ ਕਰਦਾ। ਚੇਤੇ ਹੋਵੇ ਤਾਂ ਸੁੱਖ ਦੁੱਖ ਵਿੱਚ ਬਰਾਬਰ ਹੋਵੇ, ਜਾਂ ਸੁੱਖ ਤਾਂ ਸਹੁਰਾਵੇ ਦੁੱਖ ਵੀ ਸੰਭਾਲੇ ਹੋਏ, ਜਾਂ ਸੁੱਖ ਤਾਂ ਸਹੁਰਾਵੇ ਦੁੱਖ ਵੀ ਸੰਭਾਲੇ ਹੋਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਇਹ ਸਿਆਣੀਏ ਕੰਤ ਮਿਲਾਵਾ ਇੰਝ ਹੁੰਦਾ ਕਿ ਸੁੱਖ ਵਿੱਚ ਵੀ ਉਸਨੂੰ ਸੰਭਾਲ, ਅਸੀਂ ਸੁੱਖ ਵਿੱਚ ਵੀ ਭੁੱਲ ਜਾਂਦੇ ਹਾਂ ਤੇ ਦੁੱਖ ਵਿੱਚ ਤਾਂ ਫਿਰ ਚੇਤਾ ਹੀ ਨਹੀਂ ਰਹਿੰਦਾ, ਦੁੱਖ ਵਿੱਚ ਗਰਕ ਜਾਂਦੇ ਹਾਂ, ਸੁੱਖ ਵਿੱਚ ਆਫਰ ਜਾਂਦੇ। ਜੇ ਚਾਰ ਸੁੱਖ ਆ ਜਾਵਣ ਬਸ ਜੀ, ਫਿਰ ਤਾਂ ਕਿਤੇ ਗਿਆ, ਫਿਰ ਤਾਂ ਨਾ ਇਸਨੂੰ ਰੱਬ ਦੀ ਲੋੜ ਹੈ ਨਾ ਗੁਰੂ ਦੀ ਲੋੜ ਹੈ। ਤੇ ਜੇ ਪਤਾ ਲੱਗ ਜਾਏ ਵੀ ਇਹ ਹੁਣ ਮੇਰਾ ਦੁੱਖ ਨਹੀਂ ਪਿਆ ਜਾਂਦਾ ਤਾਂ ਵੀ ਗੁਰੂ ਤੂੰ ਬੇਮੁੱਖ। ਪਰ ਜੇ ਸੁੱਖ ਵੇਲੇ ਔਰ ਦੁੱਖ ਵੇਲੇ ਨਵਾਂ ਹਾਲਤਾਂ ਵਿੱਚ ਇਹ ਸੰਭਾਲਦਾ ਹੋਵੇ ਸਾਧ ਸੰਗਤ, ਸਹਿਬ ਆਖਦੇ ਨੇ ਇਹ ਮਿਲਾਪ ਦਾ ਅਸਲ ਕਾਰਨ ਹੈ। ਸੁੱਖ ਦੁੱਖ ਵਿੱਚ ਸੰਭਾਲਣਾ ਇਹ ਮਿਲਣਾ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਇੰਝ ਮਿਲਾਪ ਹੁੰਦਾ, ਇੰਝ ਉਹ ਸਾਈਂ ਮਿਲਦਾ, ਇੰਝ ਉਹ ਬੇਲੀ ਬਣਦਾ, ਐਸਾ ਬੇਲੀ ਬਣਦਾ ਮੁੜ ਕਦੇ ਨਾਲੋਂ ਨਿਖੜਦਾ ਨਹੀਂ। ਸਹਿਬ ਆਖਦੇ ਨੇ ਹਾਂ ਕਿਆ ਸਾਲਾਹੀ ਕਿਰਮ ਜੰਤ, ਮੈਂ ਇੱਕ ਕੀੜਾ ਇੱਕ ਕਿਰਮ ਜੰਤ, ਆ ਫਰਸ਼ਾਂ ਦਾ ਕੀੜਾ ਅਰਸ਼ਾਂ ਦੀਆਂ ਉਡਾਰੀਆਂ ਨਹੀਂ ਲਾ ਸਕਦਾ। ਜਿਵੇਂ ਇਸੇ ਤਰ੍ਹਾਂ ਵੱਡੀ ਤੇਰੀ ਵਡਿਆਈ, ਤੇਰੀਆਂ ਵਡਿਆਈਆਂ ਬੇਅੰਤ ਹਨ, ਔਰ ਮੈਂ ਇੱਕ ਨਿੱਕਾ ਜਿਹਾ ਕਿਰਮ ਜੰਤ। ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ, ਹੇ ਵਾਹਿਗੁਰੂ ਇਹ ਸੰਭਾਲਣਾ ਤੇ ਸਿਮਰਣਾ ਇਹ ਵੀ ਮੇਰੇ ਉੱਤੇ ਨਾ ਛੱਡੇ, ਕਿਉਂਕਿ ਮੈਂ ਤੁੱਛ ਹਾਂ, ਮੈਂ ਨੀਵਾਂ, ਮੈਂ ਸਵਾਰਥੀ ਹਾਂ, ਮੈਂ ਮਤਲਬੀ ਹਾਂ, ਇਸ ਵਾਸਤੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰਨੀ, ਇਹ ਸਿਮਰਨ ਸੰਭਾਲਣ ਦਾ ਦਾਨ ਵੀ ਆਪ ਬਖਸ਼ਣਾ, ਯਾਦ ਰਹਿਣਾ। ਸਹਿਬ ਆਖਦੇ ਨੇ ਜੇ ਫਿਰ ਗੱਲ ਮੇਰੇ ਉੱਤੇ ਛੱਡੀ ਤਾਂ ਮੈਂ ਤੇਰੇ ਵਾਸਤੇ ਯਾਦ ਕਰਨ ਦੀ ਇੱਕ ਵਿਧ ਬਣਾਈ ਹੈ, ਕਿਹੜੀ? ਅਖੇ ਸਾਧ ਸੰਗਤ, ਜੇ ਆਉਂਦਾ ਰਵੇਗਾ ਤਾਂ ਮੈਂ ਤੈਨੂੰ ਚੇਤੇ ਰਹਾਂਗਾ। ਇਸ ਵਾਸਤੇ ਸਾਹਿਬ ਤਾਕੀਦ ਕਰਦੇ ਰਹੋ, ਸਤ ਸੰਗਤ ਸਿਉਂ ਮਿਲਦੋ ਰਹੇ, ਮਿਲਦਾ ਰਹੀ ਫਲਾਣੇ ਨੂੰ। ਜਿਵੇਂ ਕੋਈ ਕਰਦਾ ਨਾ ਤਾਕੀਦ, ਮੇਰਾ ਪਤਾ ਪੁੱਛਣਾ ਹੀ ਫਲਾਣੇ ਨੂੰ ਪੁੱਛ ਲੇ, ਉਹਨੂੰ ਮਿਲਦਾ ਰਹੇਗਾ ਨਾ ਤੈਨੂੰ ਮੇਰੇ ਪ੍ਰੋਗਰਾਮ ਦਾ ਪਤਾ ਲੱਗਦਾ ਰਹੇਗਾ। ਤਾਂ ਸਹਿਬ ਆਖਦੇ ਨੇ ਜੇ ਮੈਨੂੰ ਸੰਭਾਲਣਾ ਹੀ ਤਾਂ ਫਿਰ ਮੇਰੀ ਸੰਗਤ ਨੂੰ ਮਿਲਦਾ ਰਹੇ, ਸਤ ਸੰਗਤ ਸਿਉਂ ਮਿਲਦੋ ਰਹੇ। ਸੱਚੇ ਧਰੇ ਪਿਆਰ, ਜੇ ਸੱਚੇ ਨਾਲ ਪਿਆਰ ਧਰਨਾ ਹੀ ਤਾਂ ਸਤਸੰਗ ਨਾਲ ਮਿਲਦਾ ਰਹੇ, ਸੰਗਤ ਤੋਂ ਨਾ ਵਿਛੜੀ, ਕਿਉਂਕਿ ਸੰਗਤ ਤੋਂ ਵਿਛੜ ਗਿਆ ਮੈਥੋਂ ਦੂਰ ਹੋ ਗਿਆ। ਸੰਗਤ ਮੇਰੀਆਂ ਬਾਹਾਂ ਹਨ, ਮੇਰੇ ਹੱਥ ਹਨ, ਮੇਰੇ ਹੱਥੀਂ ਕੌਣ ਆਉਂਦਾ ਜੋ ਸੰਗਤ ਵਿੱਚ ਆ ਜਾਂਦਾ? ਬਾਬਾ ਜੀ ਆਖਦੇ ਸਨ ਕੋਈ ਡੁੱਬ ਰਿਹਾ, ਹਾਏ ਵੌੜੀ ਕਰਦਾ ਮੈਨੂੰ ਕੋਈ ਬਚਾਓ, ਮੈਨੂੰ ਕੋਈ ਬਚਾਓ, ਕਿਨਾਰੇ ਤੇ ਖੜੋਤਾ ਹੱਥ ਪਸਾਰ ਕੇ ਕਹਿੰਦਾ ਵੀ ਹੱਥ ਫੜ ਲੈ, ਆ ਮੇਰੀ ਬਾਹ ਫੜ ਲੈ। ਇਸੇ ਤਰ੍ਹਾਂ ਸੰਸਾਰ ਸਾਗਰ ਵਿੱਚ ਡੁੱਬਦੇ ਬੰਦੇ ਨੂੰ ਵਾਹਿਗੁਰੂ ਨੇ ਆਪਣਾ ਹੱਥ ਪਕੜਾਇਆ ਤਾਂ ਕਿਵੇਂ? ਆਖਿਆ ਸਤਸੰਗ ਦੇ ਲੜ ਲਾਇਆ, ਮਹਾਂਪੁਰਖ ਦੇ ਲੜ ਲਾਇਆ, ਇਹ ਵਾਹਿਗੁਰੂ ਦੀਆਂ ਪੂਜਾ ਹਨ, ਇਹ ਉਸਦੇ ਹੱਥ ਹਨ। ਇਸ ਵਾਸਤੇ ਸੰਗਤ ਸਿਉਂ ਮਿਲਦੋ ਰਹੇ, ਸੰਗਤ ਵਿੱਚ ਆਉਂਦਾ ਰਹੇਗਾ, ਸੱਚੇ ਧਰੇ ਪਿਆਰ, ਸੱਚੇ ਦੇ ਨਾਲ ਤੇਰਾ ਪਿਆਰ ਬਣਿਆ ਰਹੇਗਾ। ਹਾਂ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲਹੇ ਮਿਲਾਈ ਮੈਂ ਤੁਝ ਬਿਨ ਬੇਲੀ ਕਹ ਨਹੀਂ ਅਤ ਗਰੀਬ ਜਿਵੇਂ ਕਿਸੇ ਦੇ ਪੈਰਾਂ ਤੇ ਡਹਿ ਪਿਆ ਇਸ ਵੇਲੇ ਮੇਰਾ ਹੋਰ ਕੋਈ ਨਹੀਂ ਕੋਈ ਨੀ ਵੋੜਦਾ ਸੇਠ ਜੀ ਇੱਕ ਦਸਾਂ ਦੀ ਲੋੜ ਹੈ ਉਹ ਦਸਾਂ ਵਾਸਤੇ ਏਡੇ ਤਰਲੇ ਪਿਆ ਕਰਨਾ ਇੱਕ ਬੁੱਢੜੀ ਮਾਈ ਕਬੀਰ ਦੇ ਘਰ ਆਣ ਕੇ ਰਹੋ ਪਈ ਮਹਾਰਾਜ ਤੁਹਾਡੇ ਕੋਲ ਬੜੇ ਬੜੇ ਸੇਠ ਆਉਂਦੇ ਹਨ ਬੜੇ ਬੜੇ ਤੁਹਾਡੇ ਸਰਦਾਲੂ ਹਨ ਕਿਤੇ ਕਿਰਪਾ ਕਰਕੇ ਮੈਨੂੰ ਨੌਕਰੀ ਦਿਲਾ ਦਿਓ ਕਬੀਰ ਨੇ ਆਖਿਆ ਅੱਗੇ ਕਿਤੇ ਕੰਮ ਕਰਦੀ ਸੀ ਅਖੇ ਹਾਂ ਫਲਾਣੇ ਸੇਠ ਦੇ ਘਰ ਕਰਦੀ ਸਾਂ ਕਿਹੜਾ ਕੰਮ ਅਖੇ ਉਹਦੇ ਘਰ ਗਊਆਂ ਮੱਝਾਂ ਹਨ ਮੈਂ ਦੁੱਧ ਰਿੜਕਦੀ ਸਾਂ ਕੀ ਤਨਖਾਹ ਲੈਂਦੀ ਸੀ ਉਹਨੇ ਆਖਿਆ ਤਨਖਾਹ ਦੁੱਧ ਰਿੜਕਣਾ ਮੱਖਣ ਉਹਨਾਂ ਨੂੰ ਦੇਣਾ ਤੇ ਲੱਸੀ ਆਪ ਲਿਆਉਣੀ ਇਹ ਮੇਰੀ ਤਨਖਾਹ ਸੀ ਤੇ ਅੱਜ ਉਹਨਾਂ ਨੇ ਉਸ ਤੋਂ ਵੀ ਜਵਾਬ ਦੇ ਦਿੱਤਾ ਕਿਉਂ ਅਖੇ ਸਾਡੀਆਂ ਗਊਆਂ ਮੱਝਾਂ ਦੁੱਧ ਸੁੱਕ ਗਈਆਂ ਹਨ ਹੁਣ ਦੁੱਧ ਇਤਨਾ ਨਹੀਂ ਜੋ ਰਿੜਕੀਏ ਮਸਾਂ ਪੀਣ ਜੋਗਾ ਹੈ ਤੇ ਮਹਾਰਾਜ ਹੁਣ ਮੈਂ ਮੁਹਤਾਜ ਹੋ ਗਈ ਕਿੱਥੋਂ ਖਾਵਾਂ ਅੱਗੇ ਤਾਂ ਲੱਸੀ ਲਿਆਉਂਦੀ ਸਾਂ ਕਿਤੇ ਲੱਸੀ ਦਾ ਛੰਨਾ ਦੇ ਆਈ ਤੇ ਟੁੱਕਰ ਲੈ ਆਈ ਉਹ ਟੁੱਕਰ ਫਿਰ ਲੱਸੀ ਨਾਲ ਬਹਿ ਕੇ ਖਾ ਲਿਆ ਇੰਜ ਗੁਜ਼ਾਰਾ ਕਰਦੀ ਸਾਂ ਮਹਾਰਾਜ ਹੁਣ ਲੱਸੀ ਤੋਂ ਵੀ ਜਵਾਬ ਹੋ ਗਿਆ ਇਸ ਵਾਸਤੇ ਤੁਹਾਡੇ ਘਰ ਤਾਂ ਕਈ ਆਉਂਦੇ ਹਨ ਕਿਤੇ ਮੇਰੀ ਨੌਕਰੀ ਦੀ ਗੱਲ ਕਰਾ ਦੇ ਮਹਾਰਾਜ ਬੜਾ ਉਪਕਾਰ ਹੋਵੇਗਾ ਆਖਣ ਲੱਗੇ ਮਾਤਾ ਚੰਗੇ ਵੇਲੇ ਆ ਗਈਆਂ ਇੱਕ ਵੱਡੇ ਸੇਠ ਨੂੰ ਇੱਕ ਨੌਕਰਾਣੀ ਦੀ ਲੋੜ ਹੈ ਔਰ ਉਹ ਵੀ ਦੁੱਧ ਰਿੜਕਣ ਵਾਸਤੇ ਅੱਛਾ ਮਹਾਰਾਜ ਬੜੀ ਕਿਰਪਾ ਹੋਈ ਬੜੀ ਕਿਰਪਾ ਲੱਸੀ ਮਿਲ ਜਾਵੇ ਮੈਨੂੰ ਕਾਫੀ ਹੈ ਆਖਣ ਲੱਗੇ ਨਹੀਂ ਉਹ ਸੇਠ ਐਸਾ ਨਹੀਂ ਜੋ ਛਾ ਦੇ ਕੇ ਟਰਕਾ ਦੇਗਾ ਅੱਛਾ ਕੁਝ ਹੋਰ ਵੀ ਦੇਵੇਗਾ ਅਕੇ ਹਾਂ ਆਖਦਾ ਜਿਤਨਾ ਮੱਖਣ ਕੱਢ ਲਵੇ ਉਹ ਵੀ ਤੇਰਾ ਐਸਾ ਤਾਂ ਸੇਠ ਅੱਜ ਤੱਕ ਮੈਂ ਨਹੀਂ ਕੋਈ ਵੇਖਿਆ ਪਰ ਮਹਾਰਾਜ ਕਿਤੇ ਪੱਕੀ ਨੌਕਰੀ ਹੋਵੇ ਐਸਾ ਨਾ ਹੋਵੇ ਵੀ ਚਾਰ ਦਿਨ ਗਊਆਂ ਦੁੱਧ ਦੇਵਣ ਤੇ ਮੁੜ ਸੁੱਕ ਜਾਵਣ ਕਬੀਰ ਨੇ ਆਖਿਆ ਨਹੀਂ ਉਸਦੇ ਘਰ ਤਾਂ ਸਮੁੰਦਰ ਹੈ ਦੁੱਧ ਦਾ ਸਮੁੰਦਰ ਉਹ ਖੀਰ ਸਮੁੰਦਰ ਦਾ ਮਾਲਿਕ ਹੈ ਜਾਂ ਕੇ ਨਿਗਮ ਦੂਧ ਕੇ ਥਾਟਾ ਜਾਂ ਕੇ ਨਿਗਮ ਦੂਧ ਕੇ ਥਾਟਾ ਔਰ ਸਮੁੰਦਰ ਵੀ ਲੋਹਮਨ ਕੋ ਮਾਟਾ ਤਾਂ ਕੀ ਹੋ ਬਿਲੋਮਨ ਹਾਰੀ ਕਿਉਂ ਮੇਟੈ ਗੋ ਛਾਛ ਤੁਹਾਰੀ ਤੂੰ ਲੋਕਾਂ ਦੇ ਘਰੀ ਜਾ ਕੇ ਲੱਸੀ ਉੱਤੇ ਨੌਕਰਾਣੀ ਬਣੀ ਹੋਈ ਹੈ ਕਿਤੇ ਉਸ ਵਾਹਿਗੁਰੂ ਦੇ ਘਰ ਦੀ ਦਾਸੀ ਬਣ ਜਾਂਦੀ ਹੋ ਲੱਸੀ ਤਾਂ ਕੀ ਮੱਖਣ ਤੇਰੇ ਅੱਗੇ ਰੁਲਦਾ ਸਾਡੀ ਵੀ ਉਹੀ ਹਾਲਤ ਹੈ ਅਸੀਂ ਬੰਦਿਆਂ ਦੇ ਬੰਦੇ ਬਣੇ ਫਿਰਦੇ ਹਾਂ ਜੇ ਕਿਤੇ ਉਸ ਵਾਹਿਗੁਰੂ ਦੇ ਬਣ ਜਾਂਦੇ ਲੋਕਾਂ ਨੂੰ ਵੇਲੀ ਬਣਾਉਂਦੇ ਹਾਂ ਕਦੇ ਕਿਸੇ ਘਰ ਰੋਟੀ ਖਾਣ ਚਲੇ ਗਏ ਕਦੇ ਕਿਸੇ ਨੂੰ ਸੱਦ ਲਿਆ ਬਸ ਇੱਥੋਂ ਤੱਕ ਸਾਡੀ ਦੁਨੀਆ ਹੈ ਸਮਝ ਲਿਆ ਵੀ ਅੱਜ ਦਾ ਦਿਨ ਸਾਡਾ ਬੜਾ ਚੰਗਾ ਗੁਜ਼ਰ ਗਿਆ ਬਹੁਤ ਇੰਜੋਏ ਕੀਤਾ ਅੱਜ ਵੀ ਸਾਰਾ ਦਿਨ ਖੂਬ ਗੁਜ਼ਰਿਆ ਹੈ ਪਰ ਹਿਸਾਬ ਨਹੀਂ ਸੁਲਾਇਆ ਸਾਰਾ ਦਿਨ ਮਿੱਟੀ ਵਿੱਚ ਮਿਲਾਇਆ ਸੀ ਏਡੇ ਕੀਮਤੀ ਸਵਾਸ ਤੇ ਬਸ ਇਹਨਾਂ ਗੱਲਾਂ ਵਿੱਚ ਗੁਜ਼ਰ ਗਏ ਦੋਸਤ ਆਏ ਜੱਟ ਬਹਿ ਗਏ ਖਾ ਗਏ ਖਵਾ ਗਏ ਤੇ ਜ਼ਿੰਦਗੀ ਦਾ ਇੱਕ ਸੁਨਹਿਰੀ ਵਰਕ ਉਲਟ ਗਿਆ ਇੱਕ ਦਿਨ ਜ਼ਿੰਦਗੀ ਚੋਂ ਘਟ ਗਿਆ ਕਿਸ ਲੇਖੇ ਗਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹਿਸਾਬ ਨਹੀਂ ਨਾ ਆਇਆ ਜਿਹਨਾਂ ਮੂਰਖਾਂ ਨੂੰ ਹਿਸਾਬ ਨਹੀਂ ਆਇਆ ਉਹ ਲਖਪਤੀ ਵੀ ਗਾਟੇ ਪਾ ਕੇ ਕੱਖਾਂ ਤੋਂ ਹੌਲੇ ਹੋ ਜਾਂਦੇ ਤਾਂ ਸਿਆਣੇ ਆਖਦੇ ਨੇ ਬਈ ਆਮਦਨ ਖਰਚ ਦਾ ਹਿਸਾਬ ਜ਼ਰੂਰ ਰੱਖ ਕਿਉਂਕਿ ਪਤਾ ਲੱਗਦਾ ਰਹੇ ਕੀ ਖਟਿਆ ਔਰ ਕੀ ਗਵਾਇਆ ਨਾ ਹੀ ਸਾਹਿਬ ਆਖਦੇ ਨੇ ਇਹ ਲੇਖਾ ਤੈਨੂੰ ਅਗਾਂਹ ਦੇਣਾ ਪੈਣਾ ਇਸ ਵਾਸਤੇ ਲੇਖਾ ਆਪਣੇ ਕੋਲ ਰੱਖ ਆ ਇਨਕਮ ਟੈਕਸ ਨੂੰ ਹਿਸਾਬ ਦੇਣ ਵਾਸਤੇ ਸਾਰਾ ਹਿਸਾਬ ਆਪ ਨੂੰ ਰੱਖਣਾ ਪੈਂਦਾ ਤਾਂ ਹੀ ਅਗਾਂਹ ਦੇ ਸਕਦਾ ਨਾ ਭਾਈ ਤੇ ਜੇ ਆਪ ਨਾ ਰੱਖੇ ਤੇ ਉੱਥੇ ਦੇਵੇ ਕੀ ਸਾਹਿਬ ਆਖਦੇ ਨੇ ਜਮਦੂਤਾਂ ਨੂੰ ਲੇਖਾ ਦੇਣਾ ਹੀ ਆਪਣਾ ਲੇਖਾ ਪਹਿਲਾਂ ਰੱਖ ਇੱਕ ਦਿਨ ਆਵੇਗਾ ਜਦੋਂ ਆਣ ਕੇ ਬਾਂਹ ਫੜ ਕੇ ਆਖਣਗੇ ਚੱਲ ਬਾਈ ਕਿਆ ਤੈਂ ਖਟਿਆ ਔਰ ਕਹਾਂ ਗਵਾਇਆ ਚੱਲੋ ਸ਼ਿਤਾਬੂ ਦੀਵਾਨ ਭੁਲਾਇਆ ਚੱਲੋ ਸ਼ਿਤਾਬੂ ਦੀਵਾਨ ਭੁਲਾਇਆ ਚੱਲੋ ਸ਼ਿਤਾਬੂ और कहां गवाया तू खटिया की है और गवाया किथे है ये पूछिया जाएगा। इतने जो श्वास दिते हैं किथे किथे गवाए ने। पहला पैर थंदे गया, दूजे भर सोया, तीजे चाख जखाया और चौथे पोर बया। मैनू किस वेले जपी आई, मेरी हाजरी किस वेले, मैं चेता ही नहीं आया। पर मैनू बेली नहीं बनाया, तैनू नहीं सी पता कि जिथे तू आवना है उथे किसे बेली ने तेरे नाल नहीं होना। उथे ता सतगुरु जिसनू सच्चा करे सा बात होवे दरहाली, उथे ता गुरु जिसदी सच्चाई दी हामी भरे भी ए ठीक है। ये जप के आया है, इसका जपया मेरे कोल है, इसका हिसाब मेरे पास है और इसने काफी जोड़िया। ये जमा कीता होवे बैंक वाले ना नहीं कर सकते, पर भाई जी अखर नाना रलन ते फिर गवाह दी लोड़ पै जांदी। इसे तरह उथे वड़े गवाह दी लोड़ है, किस दी? तेरे गुरु दी। ओ आखे गए मेरे कोल रोज सवेरे आउंदा सी बैंदा सी और इतना इसने खटिया होया। आई कि कसवास जेड़ा इथे पिया बीतदा, बाबा जी आखदे सन तेरा दरगाह विच पिया लिखींदा। पर जे उसनों वेली बनाइए ता किते कोई कम होवे ना, फिर उथे कोई अपना वाकफ लभ दे, कोई वाकफ मिल जावे कम करवा दे। ते वाकफ आम वाकफियत वाकफियत वाले ता कई मिल जांदे हैं, पर वो कम नहीं आउंदे। कोई अपना बेली मिल जाए जिसते मान तान होवे, इसनों कोई खिच पीड़ होवे, जेड़ा मिलदिया ही आखे कोई हुक्म करो, फिर समझो कम बनिया पिया। पर जिहड़ा होवे ही उथों दा मालिक, वड़ा अफसर होवे, उस दे नाल कोई जान पछाण निकल आवे, ते फिर ते आखी रहे ते कम ही ममूली। ते साध संगत जिसकी ये सारी दुनिया साजी हुई है, जिसकी कुल कायनात अपनी है, जे ओ बेली हो जाएगा ते फिर जिथे ओ जाए तिथे ओ सुरखरू, उस दे मुंह डिठे सब पापी तरिया। जे ओ बेली नाल होवे जिथे जीव चला जाएगा उथे सुरखरू, और जो कोई इसके मुंह मथे लगेगा महापापी भी तर जाएगा। इस वास्ते भाई वेली बनाओ धन गुरु नानक पातशाह, मेली बनाओ करता पुरख दे नाम नू, मेली बनाओ सतसंग दी ऐस घड़ी नू। जो तुझ तारे तेरा कुटुंब सब छड़ाए, ऐसा मित्र बना जो तैनू भी तारे बां फड़ के, और जिदे वल तू उंगली चां करे वे ये भी मेरा है, आखे नू भी नाल ले चल। ये भी दरगाह विच रखांगे, सनू बाहर नहीं कढांगे। क्यों? जो तेरा अगो वेली है वो फिर मेरा वेली है। साध संगत बोलो श्री वाह। पर इतां जे ए दृढ़ हो जाए, हिरदे ते लिखिया जाए, पत्थर दी लकीर बन जाए, केड़ी मंजन मां